ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ। ਜਾ ਬੜਦਾ ਮੰਦਰ ਮਸੀਤੀ, ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ। ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ, ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ। ਮਾਇੰਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਨੂੰ ਅਤੇ ਲੱਖਾਂ ਹੀ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਸੰਡੇ ਵਾਲੇ ਦਿਨ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿੱਚ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦਾ, ਜਿਹਦੇ ਵਿੱਚ ਬਹੁਤ ਸਾਰੇ ਸਪਿਰਚੁਅਲ ਟੌਪਿਕਸ ਨੂੰ ਡਿਸਕਸ ਕੀਤਾ ਜਾਂਦਾ ਹੈ। ਜਦੋਂ ਕਿਤੇ ਇਲੈਕਸ਼ਨਸ ਹੁੰਦੀਆਂ ਨੇ, ਚਾਹੇ ਉਹ ਇੰਡੀਆ 'ਚ ਹੋਣ, ਚਾਹੇ ਉਹ ਕੈਨੇਡਾ 'ਚ ਹੋਣ, ਚਾਹੇ ਅਮੈਰੀਕਾ 'ਚ ਹੋਣ, ਥੋੜਾ ਮੋਟਾ ਉਹਨਾਂ ਨੂੰ ਵੀ ਟੱਚ ਕੀਤਾ ਜਾਂਦਾ। ਉਹਨਾਂ ਦੇ ਜਿਹੜੇ ਕੈਂਡੀਡੇਟ ਹੁੰਦੇ ਨੇ ਇਲੈਕਸ਼ਨ ਲੜੇ, ਉਹਨਾਂ ਦੀ ਇੰਟਰਵਿਊਜ਼ ਵੀ ਕੀਤੀਆਂ ਜਾਂਦੀਆਂ ਨੇ। ਜਿਹੜੇ ਸਾਡੇ ਸੋਸ਼ਲ ਸੋਸਾਇਟੀ ਦੇ ਵਿੱਚ ਕੁਝ ਲੀਡਰਸ ਨੇ, ਸਮਾਜ ਦੇ ਲਈ ਚੰਗੇ ਕੰਮ ਕਰਦੇ ਨੇ, ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਡਾਕਟਰ ਅੰਕੁਸ਼, ਜਿਹੜੇ ਕਿ ਬ੍ਰੈਂਪਟਨ ਦੇ ਵਿੱਚ ਕੈਨੇਡਾ ਦੇ ਲਾਇਸੈਂਸ ਡਾਕਟਰ ਨੇ, ਉਹ ਵੀ ਜਦੋਂ ਕਦੇ ਉਹ ਛੁੱਟੀ ਤੇ ਹੁੰਦੇ ਨੇ, ਉਹ ਵੀ ਤੁਹਾਡੇ ਲਾਈਵ ਕਾਲਸ ਲੈਂਦੇ ਨੇ, ਕਿਸੇ ਨਾ ਕਿਸੇ ਬਿਮਾਰੀ ਦੇ ਉੱਤੇ ਗੱਲਬਾਤ ਕਰਦੇ ਨੇ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਆਪਾਂ ਪ੍ਰੇਅਰ ਦੇ ਉੱਤੇ ਕਰਾਂਗੇ, ਜਿਹਨੂੰ ਸਿੱਖ ਭਰਾ ਅਰਦਾਸ ਕਹਿੰਦੇ ਨੇ, ਹਿੰਦੂ ਭਰਾ ਬੇਨਤੀ ਕਹਿੰਦੇ ਨੇ, ਪ੍ਰਾਰਥਨਾ ਕਹਿੰਦੇ ਨੇ, ਗੋਰੇ ਪ੍ਰੇਅਰ ਕਹਿ ਦਿੰਦੇ ਨੇ, ਜਿਹੜੇ ਸਾਡੇ ਮੁਸਲਿਮ ਭਰਾ ਨੇ ਉਹ ਨਮਾਜ਼ ਵੀ ਕਹਿੰਦੇ ਨੇ, ਦੁਆ ਵੀ ਕਹਿ ਦਿੰਦੇ ਨੇ, ਸਲਾਹ ਵੀ ਕਹਿ ਦਿੰਦੇ ਨੇ। ਸੋ ਇਹ ਕਿਹਦੇ ਵਿੱਚ ਕਿਹੜੇ ਕਿਹੜੇ ਗੱਲਾਂ ਕਰਾਂਗੇ, ਪਤਾ ਸਾਰਿਆਂ ਨੂੰ ਹੈ ਵੀ ਅਸੀਂ ਅਰਦਾਸ ਕਰਦੇ ਹਾਂ, ਪਰ ਅਰਦਾਸ ਕਹਿੰਦੇ ਕਿਹਨੂੰ ਨੇ? ਫਿਰ ਅਰਦਾਸ ਦੇ ਵਿੱਚ ਤੇ ਭਜਨ ਸਿਮਰਨ ਮੈਡੀਟੇਸ਼ਨ 'ਚ ਕੀ ਫਰਕ ਹੈ? ਪਤਾ ਹੀ ਨਹੀਂ ਲੱਗਦਾ, ਆਪਾਂ ਦੋਨਾਂ ਨੂੰ ਇੱਕੋ ਗੱਲ ਸਮਝੀ ਜਾਂਦੇ ਹਾਂ। ਕਿੰਨੇ ਤਰ੍ਹਾਂ ਦੀ ਅਰਦਾਸ ਕਰਦੇ ਹਾਂ ਅਸੀਂ? ਫਿਰ ਪ੍ਰੇਅਰ ਜਿਹੜੀ ਹੈ ਅਰਦਾਸ ਆ, ਉਹ ਕਿੱਥੇ ਕਰਨੀ ਹੈ, ਕਦੋਂ ਕਰਨੀ ਹੈ ਤੇ ਕਿਸ ਦੀ ਕਰਨੀ ਹੈ? ਇਹ ਹੈ ਤਾਂ ਛੋਟੇ ਛੋਟੇ ਕੁਐਸਚਨ, ਕਿਉਂਕਿ ਸਾਡੇ ਇਹ ਫਿਲਾਸਫੀ ਦੇ ਵਿੱਚ, ਰਿਲੀਜਨ ਦੇ ਵਿੱਚ ਇਹ ਕੁਐਸਚਨ ਆਉਂਦੇ ਸੀ ਜਦੋਂ ਅਸੀਂ ਮਾਸਟਰਸ ਕਰਦੇ ਜਾਂ PhD ਕੀਤੀ, ਤਾਂ ਹੀ ਮੈਂ ਸੋਚਿਆ ਵੀ ਉਹਨੂੰ ਸਿੰਪਲ ਤਰੀਕੇ ਨਾਲ ਸਾਨੂੰ ਹੋਰ ਜ਼ਿਆਦਾ ਕਲੀਅਰ ਹੋ ਜਾਣ। ਫਿਰ ਇਹ ਸਵਾਲ ਹੁੰਦਾ ਵੀ ਕੀ ਸਾਨੂੰ ਜਦੋਂ ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਦੇ ਅੱਗੇ ਜਾਂ ਦੁਨੀਆ ਦੇ ਅੱਗੇ, ਉਹ ਆਪਣੇ ਲਈ ਵੀ ਕਰਨੀ ਹੈ ਕਿ ਹੋਰਾਂ ਲਈ ਵੀ ਕਰ ਸਕਦੇ ਹਾਂ? ਇਹ ਮੁਸਲਿਮ ਭਾਈਚਾਰੇ 'ਚ ਕਹਿੰਦੇ ਸਾਨੂੰ ਆਪਣੇ ਅਰਦਾਸ ਦੇ ਵਿੱਚ, ਪ੍ਰਾਰਥਨਾ ਦੇ ਵਿੱਚ, ਦੁਆ ਦੇ ਵਿੱਚ ਯਾਦ ਰੱਖਿਓ, ਤੇਰਾ ਭਾਣਾ ਸਰਬੱਤ ਦਾ ਭਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਸਾਰਿਆਂ ਦੇ ਭਲਾ ਮੰਗਣਾ ਕਿ ਆਪਣੇ ਬਾਰੇ ਸੈਲਫਿਸ਼ ਹੋਣਾ। ਫਿਰ ਕਈ ਵਾਰੀ ਅਸੀਂ ਦੇਖਿਆ ਵੀ ਰੱਬ ਦੇ ਅੱਗੇ ਜਾਂ ਦੁਨੀਆ ਦੇ ਅੱਗੇ ਅਸੀਂ ਫਰਿਆਦ ਕਰੀ ਜਾਂਦੇ ਹਾਂ, ਬੇਨਤੀਆਂ ਕਰੀ ਜਾਂਦੇ, ਉਹ ਸਾਡੀ ਬੇਨਤੀ ਪੂਰੀ ਨਹੀਂ ਹੁੰਦੀ, ਚਾਹੇ ਕੋਈ ਵੀ ਤਰ੍ਹਾਂ ਦੀ ਹੋਵੇ, ਉਹ ਕਿਉਂ ਨਹੀਂ ਪੂਰੀ ਹੁੰਦੀ? ਇਹਦੇ ਬਾਰੇ ਵੀ ਗੱਲਬਾਤ ਕਰਾਂਗੇ। ਸੋ ਅਜਿਹੇ ਹਲਕੇ ਫੁਲਕੇ ਢੰਗ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਤੇ ਇਹ ਜਿਹੜਾ ਸਾਰਾ ਪ੍ਰੋਗਰਾਮ ਹੈ ਅੱਜ, ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ। ਜਦੋਂ ਵੀ ਕਦੇ ਤੁਸੀਂ ਕੋਈ ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਕੋਸ਼ਿਸ਼ ਕਰੋ ਕਿ ਇੱਕ ਬੰਦੇ ਦੀ ਥਾਂ ਤੇ ਤੁਸੀਂ 3-4-5 ਬੰਦਿਆਂ ਨੂੰ ਬੁਲਾਓ, ਉਹ ਤੁਹਾਡੇ ਸਮੇਂ ਦੇ ਮੁਤਾਬਕ, ਤੁਹਾਡੀ ਥਾਂ ਦੇ ਮੁਤਾਬਕ ਆਉਣਗੇ। ਕਿਉਂ? ਕਿਉਂਕਿ ਉਹਨਾਂ ਨੇ ਪੈਸੇ ਬਣਾਉਣੇ ਨੇ, ਥੋੜੇ ਨਹੀਂ, ਕਾਫੀ ਗੱਫੇ ਪੈਸੇ ਬਣਾਉਣੇ ਨੇ। ਔਰ ਪੈਸਿਆਂ ਦਾ ਤੁਹਾਨੂੰ ਨਹੀਂ ਪਤਾ ਲੱਗਦਾ, ਉਹ ਜਦੋਂ ਵਕੀਲ ਨੂੰ ਪੈਸੇ ਵਕੀਲ ਕੋਲ ਹੁੰਦੇ ਨੇ, ਉਹ ਆਪ ਹੀ ਡਿਸਟ੍ਰੀਬਿਊਟ ਕਰਦਾ, ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਇਹਨੇ ਸਾਡੇ ਕੰਮ ਤੋਂ ਕਿੰਨੇ ਪੈਸੇ ਬਣਾਏ ਨੇ। ਸੋ ਜਦੋਂ ਤੁਸੀਂ 2-3-4-5-6 ਜਿਹੜੇ ਵੀ ਬੰਦਿਆਂ ਨੂੰ ਬੁਲਾਓਗੇ, ਜਦੋਂ ਤੁਸੀਂ ਵਾਰ ਵਾਰ ਕਿਸੇ ਨੂੰ ਗੱਲ ਕਰਦੇ ਹੋ, ਤਾਂ ਤੁਹਾਨੂੰ ਉਸ ਚੀਜ਼ ਦੇ ਬਾਰੇ ਕੌਨਸੈਪਟ ਕਲੀਅਰ ਹੋ ਜਾਊਗਾ ਕਿ ਕਿਹੜਾ ਬੰਦਾ ਮੈਨੂੰ ਠੀਕ ਹੈ, ਕਿਹੜਾ ਗਲਤ ਹੈ, ਕਿਹੜਾ ਮਿੱਠੀਆਂ ਗੱਲਾਂ ਕਰਦਾ, ਕਿਹੜਾ ਲੁਕਾਉਂਦਾ, ਕਿਹੜਾ ਸਾਫ਼ ਗੱਲਾਂ ਕਰਦਾ, ਕਿਹੜਾ ਮੇਰੇ ਪੈਸੇ ਬਚਾਉਂਦਾ, ਕਿਹੜਾ ਨਹੀਂ ਬਚਾਉਂਦਾ। ਇਹ ਸਾਰੀਆਂ ਗੱਲਾਂ ਗੱਲਬਾਤ ਕਰਨ ਤੋਂ ਪਤਾ ਲੱਗ ਜੂ, ਫਿਰ ਉਹਦੇ ਵਿੱਚੋਂ ਚੁਆਇਸ ਕਰੋ, ਜਿਹੜਾ ਵੀ ਤੁਹਾਨੂੰ ਵਧੀਆ ਲੱਗੂਗਾ ਉਹਦੇ ਨਾਲ ਤੁਸੀਂ ਸਾਈਨ ਅਪ ਕਰ ਲਓ। ਬਸ ਮੈਂ ਇੰਨੀ ਗੱਲ ਕਹਿਣਾ। ਤੇ ਉਹਦੇ ਵਿੱਚ ਇੱਕ ਨਾਮ ਆਪਣੇ ਵੱਲੋਂ ਰਿਕਮੈਂਡ ਕਰਦਾ, ਅਰਫਾ ਮੁਜ਼ੱਫਰ ਜੀ ਦਾ। ਅਰਫਾ ਮੁਜ਼ੱਫਰ ਜਿਹੜੇ ਨੇ, ਉਹਨਾਂ ਨੇ ਕਦੇ ਨਹੀਂ ਮੈਨੂੰ ਕਿਹਾ, ਬਿਲਕੁਲ ਗੱਲ ਪੱਕੀ ਹੈ ਕਿ ਮੇਰੀ ਤੁਸੀਂ ਫ੍ਰੀ ਐਡ ਕਰ ਦਿਓ ਜਾਂ ਪੈਸੇ ਲੈ ਕੇ ਤਾਂ ਮੈਂ ਕਿਸੇ ਦੀ ਕਰਦਾ ਹੀ ਨਹੀਂ, ਨਾ ਮੈਨੂੰ ਲੋੜ ਹੈ, ਅੱਜ ਤੱਕ ਤਾਂ ਕੀਤੀ ਨਹੀਂ। ਤੇ ਹੁਣ ਜਿਹੜੇ ਥੋੜੇ ਮੋਟੇ ਬੋਨਸ ਦੇ ਦਿਨ ਨੇ, ਨਾ ਹੀ ਕਰਨੀ ਹੈ, ਨਾ ਹੀ ਮੈਨੂੰ ਪੈਸਿਆਂ ਦੀ ਕੋਈ ਸ਼ਾਰਟੇਜ ਹੈ। ਲੋਕ ਮੇਰੇ ਫਰੈਂਡ ਸਰਕਲ ਜਾਂ ਜਿਹੜੇ ਮੇਰੇ ਰਿਸ਼ਤੇਦਾਰ, ਉਹ ਕਹਿੰਦੇ ਤੁਸੀਂ ਰੇਡੀ ਤੋਂ ਕਿਉਂ ਕਹਿ ਰਹੇ ਹੋ ਵੀ ਮੈਨੂੰ ਪੈਸਿਆਂ ਦੀ ਕਿਉਂ ਘਾਟ ਨਹੀਂ? ਮੈਂ ਕਹਿੰਦਾ ਕਿਉਂ ਨਾ ਕਹਾਂ, ਜੇ ਰੱਬ ਨੇ ਦਿੱਤੇ ਨੇ ਰੱਬ ਦਾ ਸ਼ੁਕਰੀਆ ਕਰਦਾ ਵੀ ਤੈਨੇ ਬਹੁਤ ਕੀਤਾ, ਨਹੀਂ ਤਾਂ ਰੋਂਦੇ ਹੀ ਰਹੋ ਵੀ ਦਾਲ ਫੁਲਕਾ ਚੱਲਦਾ, ਦਾਲ ਫੁਲਕਾ ਚੱਲਦਾ, ਜਿਸ ਦਿਨ ਦਾਲ ਫੁਲਕਾ ਚੱਲਿਆ ਉਹ ਦਿਨ ਪਤਾ ਲੱਗ ਜਾਊਗਾ। ਸੋ ਉਹਦਾ ਤਾਂ ਲੱਖ ਵਾਰ ਓਪਨਲੀ ਸ਼ੁਕਰੀਆ ਕਰਨਾ ਚਾਹੁੰਦਾ ਕਿ ਸਾਡੇ ਕੋਲ ਜੋ ਵੀ ਹੈ ਸਾਡੀ ਕੰਟੈਂਟਮੈਂਟ ਉਹ ਪੂਰੀ ਕੀਤੀ ਵੀ ਹੈ। ਸੋ ਇਸ ਕਰਕੇ ਐਡ ਨਾ ਮੈਂ ਕਰਦਾ ਪੈਸਿਆਂ ਨਾਲ, ਨਾ ਕਦੇ ਕੀਤੀ ਹੈ, ਨਾ ਹੀ ਮੈਨੂੰ ਕਿਸੇ ਨੇ ਕਿਹਾ। ਅਰਫਾ ਮੁਜ਼ੱਫਰ ਜੀ ਨੇ ਸਪੈਸ਼ਲੀ ਨਹੀਂ ਕਿਹਾ, ਪਰ ਕਿਉਂਕਿ ਮੈਂ ਉਹਨਾਂ ਨਾਲ ਡੀਲ ਕੀਤਾ ਇਸ ਕਰਕੇ, ਕਿਉਂਕਿ ਮੈਨੂੰ ਵਧੀਆ ਇਨਸਾਨ ਲੱਗੇ ਨੇ। ਸੋ ਇਸ ਕਰਕੇ ਮੈਂ ਕਹਿਣਾ ਵੀ ਤੁਸੀਂ ਗੱਲਬਾਤ ਕਰ ਲਓ, ਬਾਕੀ ਤੁਹਾਨੂੰ ਪਤਾ ਲੱਗ ਜੂ ਜੋ ਕੁਛ ਮੈਂ ਕਹਿ ਰਿਹਾ ਸੱਚੀ ਹੈ ਕਿ ਨਹੀਂ। ਜੇ ਨਹੀਂ ਸੱਚੀ ਨਾ ਕਰੀ ਉਹਨਾਂ ਨਾਲ ਗੱਲਬਾਤ, ਜੇ ਤੁਹਾਨੂੰ ਲੱਗੇ ਠੀਕ ਹੈ, ਤੁਹਾਡੇ ਫਾਇਦੇ ਦੀ ਗੱਲ ਹੈ, ਤਾਂ ਤੁਸੀਂ ਉਹਨਾਂ ਨੂੰ ਸੇਵਾ ਦਾ ਮੌਕਾ ਦਿਓ, ਫਿਰ ਤੁਹਾਨੂੰ ਪਤਾ ਲੱਗ ਜੂ। ਇੱਕ ਗੱਲ ਦੀ ਗਰੰਟੀ ਹੈ, ਜੇ ਤੁਸੀਂ ਇੱਕ ਵਾਰ ਡੀਲ ਕਰ ਲਿਆ ਨਾ, ਫਿਰ ਉਹਦੇ ਨਾਂ ਦਾ ਨਾਂ ਰਿਕਮੈਂਡ ਤੁਸੀਂ ਹੋਰਾਂ ਨੂੰ ਵੀ ਕਰੋਗੇ, ਕਿਉਂਕਿ ਉਹ ਹੇਰਾ ਫੇਰੀ ਮਾਸਟਰ ਨਹੀਂ ਹੈਗੇ ਵੀ ਕਹੋ ਕੁਛ ਕਰੋ ਕੁਛ, ਜੋ ਕੁਛ ਕਹਿਤਾ ਉਹਦੇ ਮੁਤਾਬਕ ਚੱਲਦੇ। ਥੋੜੇ ਘੱਟ ਕਮਾ ਲਓ, ਨੀਂਦ ਤਾਂ ਵਧੀਆ ਆਊਗੀ, ਹੇਰਾ ਫੇਰੀ ਕਰਕੇ ਜਿੰਨੇ ਮਰਜ਼ੀ ਕਰ ਲਓ, ਲੋਕਾਂ ਦੀਆਂ ਨਿਗਾਹ 'ਚ ਡਿੱਗੋਗੇ। ਜਦੋਂ ਤੁਸੀਂ ਗੱਲਬਾਤ ਨੂੰ ਗੋਲਮੋਲ ਕਰਦੇ ਹੋ, ਇੱਧਰ ਉੱਧਰੋਂ ਗੱਲ ਘੁਮਾਉਣੀ ਹੈ, ਤੁਸੀਂ ਸੋਚਦੇ ਹੋ ਦੂਜੇ ਨੂੰ ਬੇਵਕੂਫ ਬਣਾ ਲਏ, ਨਹੀਂ ਬਿਲਕੁਲ ਨਹੀਂ ਬੇਵਕੂਫ ਬਣਦਾ, ਪਰ ਆਲਾ ਅੱਖ ਦੀ ਸ਼ਰਮ 'ਚ ਤੁਹਾਨੂੰ ਕਹਿੰਦਾ ਨਹੀਂ, ਉਹਨੂੰ ਇਹ ਪਤਾ ਲੱਗਦਾ ਜ਼ਿੰਦਗੀ 'ਚ ਵੀ ਇਹ ਠੱਗ ਹੈ, ਝੂਠ ਬੋਲਦਾ, ਹੇਰਾ ਫੇਰੀ ਕਰਦਾ, ਗੱਲਬਾਤ ਗੋਲਮੋਲ ਕਰਦਾ। ਸੋ ਉਹਨਾਂ ਗੱਲਾਂ ਤੋਂ ਬਚਣ ਦੇ ਲਈ ਮੈਂ ਤੁਹਾਨੂੰ ਅਰਫਾ ਮੁਜ਼ੱਫਰ ਜੀ ਦਾ ਨਾਂ ਦਿੰਦਾ, ਅਤੇ ਜੇ ਤੁਸੀਂ ਕਾਲ ਕਰਨੀ ਹੈ ਆਫਕੋਰਸ ਤੁਹਾਨੂੰ ਫੋਨ ਤਾਂ ਕਰਨਾ ਹੀ ਪਊਗਾ। ਫੋਨ ਕਰੋਗੇ ਫੋਨ ਲਈ ਨੰਬਰ ਚਾਹੀਦਾ, ਨੰਬਰ ਅਰਫਾ ਜੀ ਦਾ ਹੈਗਾ 6478986245, 647-898-6245 ਉਹਨਾਂ ਦਾ ਨੰਬਰ ਹੈ। ਸੋ ਤੁਸੀਂ ਫੋਨ ਕਰੋ, ਗੱਲਬਾਤ ਕਰੋ, ਬਾਕੀ ਫੈਸਲਾ ਤੁਸੀਂ ਆਪ ਕਰਨਾ, ਮੈਂ ਕਦੇ ਫੈਸਲੇ ਦੇ ਵਿੱਚ ਕਦੇ ਵੀ ਦਾਖਲ ਅੰਦਾਜ਼ੀ ਨਹੀਂ ਦਿੱਤੀ, ਤੁਹਾਡਾ ਫੈਸਲਾ ਤੁਹਾਡਾ ਆਪਣਾ ਹੈ। ਅੱਜ ਜਿੱਥੇ ਅਸੀਂ ਪ੍ਰੇਅਰ ਦੇ ਬਾਰੇ, ਅਰਦਾਸ ਦੇ ਬਾਰੇ ਗੱਲ ਕਰਾਂਗੇ, ਉੱਥੇ ਅਸੀਂ ਘਨਸ਼ਾਮ ਜੀ ਨੇ ਉਹ ਆਉਣਗੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਇਸ ਤਰੀ ਪਾਲ ਸੰਧੂ ਜੀ ਆਉਣਗੇ ਉਹਨਾਂ ਦੇ, ਕਿਉਂਕਿ ਇਹ ਮਹੀਨਾ ਸ਼ਰਾਬ ਦੇ ਬਾਰੇ ਸਾਨੂੰ ਅਵੇਅਰਨੈਸ ਲਿਆਉਣਾ, ਉਹ ਬਹੁਤ ਛਲਾਂ ਤੋਂ ਕੰਮ ਕਰਦੇ ਨੇ ਲੋਕਾਂ ਦੇ ਵਿੱਚ, ਕਿਉਂਕਿ ਸ਼ਰਾਬਾਂ ਨੇ ਕਈ ਘਰ ਬਰਬਾਦ ਕੀਤੇ ਨੇ। ਸੋ ਉਹਦੇ ਬਾਰੇ ਗੱਲਬਾਤ ਉਹਨਾਂ ਨਾਲ ਕਰਾਂਗੇ, ਅਤੇ ਇਸੇ ਤਰ੍ਹਾਂ ਹੀ ਜੇ ਕਿਸੇ ਜਬਾਬ ਦਸਾਂ ਜੀ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ, ਜੇ ਫੋਨ ਦੇ ਨਾਲ ਸਾਡੀ ਲਾਈਨ ਮਿਲ ਗਈ। ਸੋ ਪਹਿਲਾਂ ਸੁਣੋ ਗਾਣਾ, ਗਾਣੇ ਦੇ ਵਿੱਚ ਹੀ ਆਪਾਂ ਜਿਹਦੇ ਨਾਲ ਲਾਈਨ ਮਿਲ ਗਈ ਉਹਦੇ ਨਾਲ ਗੱਲਬਾਤ ਕਰਾਂਗੇ, ਅਤੇ ਜਦੋਂ ਗੱਲ ਮੁੱਕ ਗਈ ਫਿਰ ਆਪਾਂ ਅਰਦਾਸ ਦੇ ਉੱਤੇ ਗੱਲ ਕਰਾਂਗੇ। ਸੁਣੋ ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਸੰਡੇ ਵਾਲੇ ਦਿਨ 10 ਤੋਂ ਲੈ ਕੇ 11 ਵਜੇ ਤੱਕ ਵਿਦਆਊਟ ਐਨੀ ਐਡਵਰਟਾਈਜ਼ਮੈਂਟ ਮੈਂ ਪ੍ਰੋਗਰਾਮ ਪੇਸ਼ ਕਰਦਾ। ਅੱਜ ਦਾ ਜਿਹੜਾ ਟੌਪਿਕ ਹੈ ਉਹ ਆਪਣਾ ਹੈਗਾ ਪ੍ਰੇਅਰ, ਜਿਸ ਨੂੰ ਕਿ ਹਿੰਦੂ ਵੀਰ ਬੇਨਤੀ ਵੀ ਕਹਿੰਦੇ ਨੇ, ਪ੍ਰਾਰਥਨਾ ਵੀ ਕਹਿੰਦੇ ਨੇ, ਸਰਦਾਰ ਜੀ ਸਿੱਖ ਭਰਾ ਅਰਦਾਸ ਕਹਿੰਦੇ ਨੇ, ਤੇ ਜਿਹੜੇ ਮੁਸਲਿਮ ਲੋਕ ਨੇ ਉਹ ਇਸ ਨੂੰ ਦੁਆ ਵੀ ਕਹਿੰਦੇ ਨੇ, ਸਲਾਹ ਵੀ ਕਹਿੰਦੇ ਨੇ, ਨਮਾਜ਼ ਵੀ ਕਹਿੰਦੇ ਨੇ, ਕ੍ਰਿਸਚਨ ਲੋਕ ਪ੍ਰੇਅਰ ਕਹਿੰਦੇ ਨੇ, ਅਰਜੋਈ ਵੀ ਕਹਿੰਦੇ ਨੇ, ਫਰਿਆਦ ਵੀ ਕਹਿੰਦੇ ਨੇ। ਸਵਾਲ ਇਹ ਆਪਾਂ ਡਿਸਕਸ ਕਰਾਂਗੇ ਅੱਜ ਸਿੰਪਲ ਤਰੀਕੇ ਦੇ ਨਾਲ ਕਿ ਪ੍ਰੇਅਰ ਐਕਚੁਅਲ ਹੁੰਦੀ ਕੀ ਹੈ, ਕਿਹਨੂੰ ਕਹਿੰਦੇ ਆ। ਸਾਰੇ ਲੋਕ ਕਹਿੰਦੇ ਨੇ ਸਾਨੂੰ ਪਤਾ, ਪਰ ਐਕਚੁਅਲ ਸਿੰਪਲ ਤਰੀਕੇ ਨਾਲ, ਕਿਉਂਕਿ ਆਈ ਡਿਡ ਮਾਈ ਮਾਸਟਰਸ ਐਂਡ PhD ਇਨ ਕੰਪੈਰੇਟਿਵ ਰਿਲੀਜਨ, ਸੋ ਇਸ ਕਰਕੇ ਮੈਂ ਸਿੰਪਲ ਤਰੀਕੇ ਨਾਲ ਤੁਹਾਡੇ ਅੱਗੇ ਰੱਖਾਂਗਾ ਕਿ ਤੁਹਾਨੂੰ ਇਹ ਗੱਲ ਥੋੜੀ ਜਿਹੀ ਕਲੀਅਰ ਹੋ ਜਾਏ। ਫਿਰ ਪ੍ਰੇਅਰ ਅਤੇ ਮੈਡੀਟੇਸ਼ਨ, ਉਹਦੇ ਵਿੱਚ ਕੀ ਫਰਕ ਹੈ? ਅਸੀਂ ਦੋਨਾਂ ਨੂੰ ਇੱਕੋ ਜਿਹੀ ਗੱਲ ਸਮਝਦੇ ਹਾਂ, ਪਰ ਅੱਜ ਆਪਾਂ ਦੱਸਾਂਗੇ ਕਿ ਮੈਡੀਟੇਸ਼ਨ ਤੇ ਪ੍ਰੇਅਰ 'ਚ ਕੀ ਫਰਕ ਹੁੰਦਾ, ਪ੍ਰੇਅਰ ਕਿੰਨੇ ਪ੍ਰਕਾਰ ਦੀ ਹੁੰਦੀ ਹੈ, ਪ੍ਰੇਅਰ ਕਿੱਥੇ ਕਰਨੀ ਚਾਹੀਦੀ ਹੈ, ਕਦੋਂ ਕਰਨੀ ਚਾਹੀਦੀ ਹੈ, ਫਿਰ ਕੀ ਅਸੀਂ ਦੂਜਿਆਂ ਲਈ ਪ੍ਰੇਅਰ ਕਰਨੀ ਹੈ ਕਿ ਆਪਣੇ ਵਾਸਤੇ ਹੀ ਕਰਨੀ ਹੈ। ਫਿਰ ਕਈ ਜਿਹੜੀਆਂ ਪ੍ਰੇਅਰ ਅਸੀਂ ਕਰਦੇ ਹਾਂ ਜ਼ਿੰਦਗੀ 'ਚ, ਦੇਖਿਓ ਸਾਡੀਆਂ ਕਬੂਲ ਨਹੀਂ ਹੁੰਦੀਆਂ। ਅਸੀਂ ਰੱਬ ਦੇ ਅੱਗੇ ਵੀ ਫਰਿਆਦ ਕਰਦੇ ਹਾਂ, ਦੁਨੀਆਂ ਦੇ ਲੋਕਾਂ ਦੇ ਅੱਗੇ ਵੀ ਫਰਿਆਦ ਕਰਦੇ ਹਾਂ, ਅਸੀਂ ਬੇਨਤੀਆਂ ਕਰੀਆਂ ਨੇ, ਉਹ ਫਰਿਆਦ ਕਬੂਲ ਨਹੀਂ ਹੁੰਦੀ। ਕਿਉਂ ਨਹੀਂ ਹੁੰਦੀ ਉਹ ਕਬੂਲ? ਤੇ ਜਿਹੜੀ ਕਬੂਲ ਨਹੀਂ ਹੁੰਦੀ ਉਹਦੇ ਕਿਉਂ ਤੇ ਕੀ ਕਾਰਨ ਨੇ, ਜੇ ਹਲਕੇ ਫੁਲਕੇ ਢੰਗ ਦੇ ਨਾਲ ਇਹ ਕੁਐਸਚਨ ਆਪਾਂ ਡਿਸਕਸ ਕਰਾਂਗੇ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਕਿਹਾ ਸੀਗਾ ਕਿ ਅੱਜ ਆਪਾਂ ਬ੍ਰੈਂਪਟਨ, ਜਿਹੜਾ ਸਾਡਾ ਬਹੁਤ ਵੱਡਾ ਹਿੰਦੂ ਮੰਦਰ ਹੈ, ਜਿਹਨੂੰ ਗੌਰ ਹਿੰਦੂ ਮੰਦਰ ਵੀ ਕਹਿੰਦੇ ਨੇ, ਹਿੰਦੂ ਸਭਾ ਵੀ ਕਹਿੰਦੇ ਨੇ, ਉਹ ਦੇਖਦੇ ਪਿਛਲੇ 2 ਸਾਲਾਂ ਚ ਇੰਨੀ ਤਰੱਕੀ ਕੀਤੀ ਹੈ। ਮੈਂ ਖੁਦ ਵੀ ਉੱਥੇ ਜਾ ਕੇ ਦੇਖਦਾ ਕਿ ਹਰ ਰੋਜ਼ ਪਾਰਕਿੰਗ ਹੀ ਨਹੀਂ ਮਿਲਦੀ, ਕਿੱਥੇ 100-200 ਕਾਰ ਹੁੰਦੀ ਹੈ। ਪਿਛਲੇ 2 ਸਾਲਾਂ ਚ ਇਹੋ ਜਿਹੀ ਮੈਨੇਜਮੈਂਟ ਆਈ ਹੈ ਪੂਰੀ ਦੀ ਪੂਰੀ। ਸਭ ਤੋਂ ਵੱਡੀ ਗੱਲ ਮੈਨੇਜਮੈਂਟ ਦੇ ਵਿੱਚ ਹਲੀਮੀ ਹੈ, ਮੈਂ ਕੋਈ ਕਿਸੇ ਨੂੰ ਬਟਰਿੰਗ ਨਹੀਂ ਕਰ ਰਿਹਾ, ਬਿਲਕੁਲ ਹਲੀਮੀ ਹੈ। ਕਿਸੇ ਦਾ ਪਤਾ ਹੀ ਨਹੀਂ ਲੱਗਦਾ ਵੀ ਕੌਣ ਪ੍ਰਧਾਨ ਹੈ, ਕੌਣ ਚੇਅਰਮੈਨ ਹੈ, ਕੌਣ ਕੈਸ਼ੀਅਰ ਹੈ, ਬਿਲਕੁਲ ਸੇਵਾ ਭਾਵ ਹੈ ਟੁੱਟ ਟੁੱਟ ਕੇ। ਪਰ ਕਹਿੰਦੇ ਜਿੱਥੇ ਨੀਤ ਚੰਗੀ ਹੋਵੇ ਉੱਥੇ ਫਲ ਵੀ ਵਧੀਆ ਲੱਗਦੇ ਨੇ। ਇਸੇ ਕਰਕੇ ਤੁਸੀਂ ਜਾਓ ਉੱਥੇ, ਬਹੁਤ ਜ਼ਬਰਦਸਤ ਲੋਕਾਂ ਦਾ ਇਕੱਠ ਹੁੰਦਾ, ਬੜੇ ਵਧੀਆ ਪ੍ਰੋਗਰਾਮ ਹੁੰਦੇ ਨੇ। ਸੋ ਉਹਦੇ ਬਾਰੇ ਗੱਲਬਾਤ ਕਰਨ ਲਈ ਮੈਂ ਆਪਣੇ ਵੱਲੋਂ ਨਹੀਂ, ਘਨਸ਼ਾਮ ਜੀ ਜਿਹੜੇ ਕਿ ਵਾਈਸ ਚੇਅਰਮੈਨ ਨੇ ਉਹਨਾਂ ਦੇ, ਜਿਹੜਾ ਆਪਣਾ ਹਿੰਦੂ ਸਭਾ ਮੰਦਰ ਹੈ ਉਹਨਾਂ ਦੇ ਟਰੱਸਟ ਦੇ, ਉਹ ਮੇਰੇ ਨਾਲ ਗੱਲਬਾਤ ਕਰਨਗੇ ਕਿ ਉਹ ਜੋ ਹਿੰਦੂ ਸਭਾ ਮੰਦਰ ਦੇ ਵਿੱਚ ਕੋਈ ਐਕਟੀਵਿਟੀ ਹੋ ਰਹੀ ਹੈ, ਮੇਰੇ ਖਿਆਲ ਹਨੂੰਮਾਨ ਜਯੰਤੀ ਦੇ ਬਾਰੇ ਕੋਈ ਗੱਲ ਕਰਨਾ ਚਾਹੁੰਦੇ ਨੇ। ਸੋ ਲੈਟਸ ਹੀਅਰ ਫਰੋਮ ਹਿਸ ਓਨ ਵਰਡਸ। ਸੋ ਲੈਟ ਮੀ ਵੈਲਕਮ ਟੂ ਘਨਸ਼ਾਮ ਜੀ। ਘਨਸ਼ਾਮ ਜੀ, ਵੈਲਕਮ ਟੂ ਦਾ ਸ਼ੋ।
ਨਮਸਕਾਰ ਜੀ, ਥੈਂਕ ਯੂ, ਧੰਨਵਾਦ ਬਹੁਤ ਬਹੁਤ ਡਾਕਟਰ ਸਾਹਿਬ ਰਵੀ ਆਪਕਾ, ਔਰ ਮੈਂ ਜੋ ਵੀ ਜਿਤਨੇ ਵੀ ਸੁਣਨੇ ਵਾਲੇ ਹੈ ਸਬੋਂ ਕੋ ਹਿੰਦੂ ਸਭਾ ਬੋਰਡ ਆਫ ਮੈਨੇਜਮੈਂਟ ਕੀ ਓਰ ਸੇ ਬਹੁਤ ਬਹੁਤ ਨਮਸਕਾਰ, ਔਰ ਸਭੀ ਲੋਗੋਂ ਕੋ ਜਿਤਨੇ ਵੀ ਸੁਣਨੇ ਵਾਲੇ ਹੈ, ਆਜ ਜੈਸੇ ਕਿ ਰਾਮ ਨੌਮੀ ਕਾ ਦਿਨ ਹੈ, ਸਭੀ ਲੋਗੋਂ ਕੋ ਰਾਮ ਜਨਮ ਉਤਸਵ ਪੇ ਸਬੋਂ ਕੋ ਮੈਂ ਬਹੁਤ ਬਹੁਤ ਬਧਾਈ ਦੇਣਾ ਚਾਹੂੰਗਾ। ਆਜ ਜੈਸੇ ਕਿ 11 ਵਜੇ ਸੇ ਅਭੀ ਹਮਾਰਾ ਪ੍ਰੋਗਰਾਮ ਆਜ ਸ਼ੁਰੂ ਹੋ ਰਹਾ ਹੈ, ਤੋ ਆਜ ਤੋ ਹਮ ਰਾਮ ਨੌਮੀ ਭਗਵਾਨ ਰਾਮ ਜੀ ਕਾ ਜਨਮ ਦਿਵਸ ਮਨਾ ਰਹੇ ਹੈ, ਔਰ ਉਸੀ ਕੇ ਲਿਏ ਜਿਤਨੇ ਵੀ ਅਗਰ ਲੋਕ ਆ ਸਕੇ ਆਪਣੇ ਪਰਿਵਾਰ ਕੇ ਲੋਗੋਂ ਕੋ ਸਪੈਸ਼ਲੀ ਬੱਚੋਂ ਕੋ ਲੇ ਕਰ ਆਏ, ਭਜਨ ਕੀਰਤਨ ਵਹਾਂ ਪੇ ਆਪ ਦੇਖੇ, ਔਰ ਉਸਕੇ ਸਾਥ ਹੀ ਆਨੇ ਵਾਲੇ ਸੈਟਰਡੇ ਕੇ ਦਿਨ ਜੋ ਕਿ 12 ਅਪ੍ਰੈਲ ਹੈ, ਹਨੁਮਾਨ ਜਯੰਤੀ ਜੋ ਕਿ ਹਿੰਦੂ ਸਭਾ ਮੇ ਹਮ ਮਨਾ ਰਹੇ ਹੈ, ਜੈਸੇ ਕਿ ਪੂਰੇ ਬ੍ਰੈਂਪਟਨ ਮੇ ਬਲਕੇ ਪੂਰੇ ਓਨਟੇਰੀਓ ਮੇ ਜਿਤਨੀ ਬੜੀ ਅਬ ਤੱਕ ਕੀ ਜੋ ਮੂਰਤੀ ਹੈ ਹਨੁਮਾਨ ਜੀ ਕੀ, ਉਹ ਬ੍ਰੈਂਪਟਨ ਕੇ ਹਿੰਦੂ ਸਭਾ ਮੰਦਿਰ ਮੇ ਹੀ ਬਾਹਰ ਜੋ ਹੈ ਸਥਾਪਿਤ ਕੀ ਗਈ ਹੈ। 64 ਫੀਟ ਕੀ ਜੋ ਇਹ ਮੂਰਤੀ ਹੈ, ਆਏ ਬਹੁਤ ਸੇ ਲੋਕ ਵਹਾਂ ਪੇ ਆਤੇ, ਔਰ ਹਮਨੇ ਇਸ ਬਾਰ ਯੇ ਸੋਚਾ ਹੈ ਕਿ ਜੈਸੇ ਹੀ ਹਨੁਮਾਨ ਜਯੰਤੀ ਹੋਗੀ ਤੋ ਸੁਬਹ 8 ਵਜੇ ਸੇ ਯੇ ਕਾਰਯਕ੍ਰਮ ਸ਼ੁਰੂ ਹੋ ਜਾਏਗਾ। ਸੁਬਹ 8 ਵਜੇ ਸੇ ਹੀ ਹਮਨੇ ਯੇ ਨਕੀ ਕੀਆ ਹੈ ਕਿ ਹਮ 108 ਬਾਰ ਹਨੁਮਾਨ ਚਾਲੀਸਾ ਹਮ ਲੋਕ ਰਿਸਾਈਟ ਕਰੇਂਗੇ, ਤੋ ਆਪ ਵੀ ਆਏ, ਆਪ ਵੀ ਉਸ ਮੇ ਸ਼ਾਮਿਲ ਹੋ, ਆਪਣੇ ਪਰਿਵਾਰ ਕੋ ਲੇ ਕਰ ਆਏ, ਬਹੁਤ ਹੀ ਆਨੰਦ ਆਤਾ ਹੈ ਕਿਉਂਕਿ ਆਪ ਜਬ ਮਿਊਜ਼ਿਕ ਕੇ ਸਾਥ ਔਰ ਦੂਸਰੇ ਲੋਗੋਂ ਕੇ ਸਾਥ ਜਬ ਆਪ ਬੈਠ ਕੇ ਜੋ ਆਪ ਹਨੁਮਾਨ ਚਾਲੀਸਾ ਕਰਤੇ ਆਈ ਐਮ ਸ਼ੋਰ ਹਰ ਕੋਈ ਆਪਣੇ ਘਰ ਪੇ ਕਰਤਾ ਹੈ, ਲੇਕਿਨ ਇੱਕ ਬਾਰ ਯੇ ਵੀ ਇੱਕ ਐਕਸਪੀਰੀਅੰਸ ਲੇ ਔਰ ਸਭ ਲੋਗੋਂ ਕੇ ਸਾਥ ਬੈਠ ਕੇ ਜਬ ਆਪ ਕਰੇਂਗੇ ਤੋ ਉਸਕੀ ਇੱਕ ਅਲਗ ਸੇ ਹੀ ਇੱਕ ਵਾਈਬਸ ਹੋਤੀ ਹੈ। ਤੋ 108 ਬਾਰ ਜੈਸੇ ਕਿ ਮੈਨੇ ਕਹਾ ਹਨੁਮਾਨ ਚਾਲੀਸਾ ਹੋਗਾ, ਉਸਕੇ ਬਾਅਦ ਫਿਰ ਜੋ ਹੈ ਹਮ ਸੁੰਦਰ ਕਾਂਡ ਕਰੇਂਗੇ, ਭਜਨ ਕੀਰਤਨ ਹੋਗਾ, ਭਗਵਾਨ ਕੀ ਆਰਤੀ ਹੋਗੀ, ਤੋ ਸੈਟਰਡੇ ਕੋ ਦਿਨ ਆਪ ਭੁਲੇ ਨਹੀਂ, ਸੈਟਰਡੇ 12 ਅਪ੍ਰੈਲ ਔਰ ਸਮੇਂ ਰਹੇਗਾ ਸੁਬਹ 8 ਵਜੇ ਸੇ ਲੈ ਕੇ ਸ਼ਾਮ 7 ਵਜੇ ਆਰਤੀ ਕੇ ਟਾਈਮ ਤੱਕ ਭਜਨ ਕੀਰਤਨ ਸੁੰਦਰ ਕਾਂਡ 108 ਬਾਰ ਹਨੁਮਾਨ ਚਾਲੀਸਾ ਆਏ, प्रीति भोज वहां पे आपको, जैसे कि रोज ही डॉक्टर साहब ने भी बताया, रोज ही वहां पर प्रीति भोज तो होता है सातों के सातों दिन। भगवान को भोग लगने के बाद दिन के दोपहर के 12 बजे के बाद रात के 9-10 बजे तक ये भंडारा लगा रहता है। आप आए, फूड बैंक हमारे यहाँ पर है, फूड बैंक में जो लोग जो कि अफोर्ड नहीं कर सकते वो आए, एक छोटा सा फॉर्म है, फॉर्म भरे, और जितनी भी हमारे यहाँ पे जो ग्रोसरी आती है जो भगवान को लोग चढ़ाते हैं, हम वही ग्रोसरी उन लोगों में देते हैं जो लोग नीडी है, जिनको जरूरत है। तो मैं आपसे कहूंगा कि दिन अगेन 12 तारीख को ना भूलें और कृपा करके अपने पूरे परिवार के साथ आएं और ये उत्सव हनुमान जयंती हिंदू सभा मंदिर में आके मनाएं। और जैसे कि डॉक्टर साहब ने कहा, डॉक्टर साहब बहुत ही, मैं कहता हूँ, रेगुलर हमारे यहाँ पे आने वाले हैं। वो आते हैं चुपचाप बैठ के सब चीजों को ऑब्जर्व करते हैं। मैं पिछले 2 सालों से डॉक्टर साहब को और उनकी वाइफ को देख रहा हूँ, बहुत अच्छा लगता है कि ऐसे पब्लिक आए और अच्छे, फिर वहां से कमेंट्स हमारे, अगर कोई हमारे में भी अगर कोई ऐसी चीज है, फीडबैक लेना इट्स ऑलवेज वेलकम। तो डॉक्टर साहब थैंक यू वेरी मच, आपने जो मुझे समय दिया ये रेडियो में पब्लिक को अवेयरनेस।
हाँ जी घनश्याम जी, मैंने एक दो क्वेश्चन भी ऑन द एयर पूछने मेरे दिमाग में है, को मैं लिखकर तो लाता ही नहीं कभी।
जी पूछिए पूछिए,
क्योंकि जो आपने था, मैं खाली कोशिश करता हूँ कि 99.9 जो मैं देखूं वो सच बताने की कोशिश करूं, मैं बड़ा चाकर नहीं करता। मैंने खुद मंदिर में एक जो फूड बैंक है आपका, वो 2 दिन ट्यूजडे एंड थर्सडे को होता है, मैं बाहर पीछे खड़ा तो मैंने लोगों से लाइन लगी हुई थी बड़ी, तो मैं उनसे पूछा तो कुछ उसमें से देखा कि एक दो फैमिली श्रीलंका की थी, वो कहते हैं हम रेगुलर आते हैं, उनके बच्चे हैं, कहते फूड ले जाते हैं, गुजरात से भी थे, पंजाबी बहुत थे और हिंदू भी थे। उसमें देखा कि इवन पाकिस्तान से भी, मुझे नहीं, पाकिस्तान तो नहीं कहना चाहिए, कोई मुस्लिम फैमिली भी थी। मैंने उनसे पूछा नहीं कि वो अफगानिस्तान से हैं या पाकिस्तान से हैं, तो मैंने, मुझे इस बात की खुशी हुई कि वहां पर ये कास्ट क्रीड नहीं है कि वो ही ले सकते हैं, जिसको जितनी जरूरत है नीडी वो दे रहे हैं। और मेरे ख्याल मोर देन बाकी तो आप करेक्ट कर दो, कितनी फैमिलीज आज तक एवरी डे का वो फूड ले जाती है और जो खाना बनता है प्रीति भोजन नाल दी। मेरा क्वेश्चन है, पहले जब हम 5-6 साल पहले जाते थे तो 20-50-100-200 लोग होते थे, अब तो लाइनें नहीं टूटती, कितने मेरे ख्याल में हजारों की संख्या में एवरीडे लोग भोजन करके जाते हैं।
आपने बिल्कुल सही कहा, और अगेन मैं सही कहूँ, आपने जो है जो ऑब्जर्व किया है बिल्कुल, आपकी ऑब्जर्वेशन बिल्कुल सही है, क्योंकि आप डेली आने वाले हो, आप वहाँ पे देखते हो और आप ऑब्जर्व करते हो, तो आप अपनी जो आप ऑब्जर्व करते हो आप वही कह रहे हो। और जैसे कि आपने कहा, यस, कम्युनिटी का कोई वो नहीं है। मैंने तो एक बार ये भी देखा कि जमैका से कोई आए हुए थे और उनको भी ये लोग जो है फूड बैंक वाले फूड दे रहे थे। तो कास्ट की कोई भी, इसकी कोई भी पाबंदी नहीं है, कोई किसी भी कास्ट का हो सकता है, कोई किसी भी कंट्री का हो सकता है, एज लॉन्ग एज ही इज नीडी और वो अपनी ही जरूरत के लिए वो फूड वहां से ले जा रहा है, ना कि किसी और को कुछ मतलब बेचने का, और ऐसा ऐसी चीजों पे हम नहीं रहते। सिर्फ वो अपने यूटिलाइज के लिए ले जा रहा है या अपने किसी दोस्त के लिए जो कि नीडी है, तो नीडी लोगों के लिए ही ये फूड बैंक है। और बहुत अच्छा है, क्योंकि जो हमारे जो हमारी कम्युनिटी के जो लोग हैं जो वेजिटेरियन हैं, और उनके लिए तो ये बहुत ही अच्छा है। बच्चे स्कूल के, मैंने देखा स्टूडेंट्स बहुत आते हैं, क्योंकि स्टूडेंट्स को आई नो द वे इकोनॉमी जो जिस तरीके से जा रही है, इट्स अ टफ टाइम फॉर देम, तो बहुत अच्छा है, वो भी वहां पे आके लेते हैं, वो वहां पे फिर सेवा भी करके जाते हैं। हमारे पास वॉलंटियर इतने हैं, और लास्ट टाइम जो मैंने फाइंड आउट किया था कि कितने आपके पास मेंबर है फूड बैंक में, तो मुझे कोई ये लोग 400-500 से ऊपर ही बता रहे थे कि हमारे पास इतने लोग हमारे पास रजिस्टर हुए हैं फूड बैंक के लिए। तो जो दूसरे लोग हैं, जो मैं ये कहूंगा जो डोनेट करना चाहते हैं, प्लीज कम फॉरवर्ड, क्योंकि हमारे पास पब्लिक अभी ज्यादा हो गई है। पहले हमने स्टार्ट किया था 3-4 लोगों से, आज हमारे पास ओवर 500 फैमिलीज हैं। तो ऑब्वियसली हम भी ये चीजें, बीच में तो ऐसी स्थिति आ गई थी कि हमको खुद को हमारे कार्य के लिए हमको बाहर से हमको फूड खरीदना पड़ रहा था, तो आप लोग आए और डोनेट करें। जैसे कि राइस की बहुत जरूरत है, दालों की बहुत जरूरत है, मुझे जो उन्होंने बताया कि चावल जो है वो खत्म हो जाते हैं, क्योंकि पब्लिक चावल बहुत ले जाती है, आटा बहुत खत्म हो जाता है, तो क्योंकि पब्लिक ज्यादा हो गई है, तो प्लीज आए और फॉरवर्ड आए और डोनेट करें। आपका जो दिया हुआ दान है वो सही कार्य में लग रहा है, तो मैं आपको कहूंगा कि आप जरूर आए और डोनेट करें।
ये बात बिल्कुल ठीक है। आप जितना भी आपने कहा कॉमन फुल स्टॉप 100% आप करेक्ट कह रहे हो। मैंने खुद भी देखा कि वो रॉ मटेरियल जैसे आपने बताया कि आटा है, दाल है, चावल है, तेल है, शुगर है, चाय पत्ती है, लोग झोले भरकर ले जा रहे थे। मैं देखता हूं उनको, कई बार मैं भी पूछता हूं कि अगर राइड की बेटा जरूरत है तो मैं छोड़ देता हूं, चलो मेरी यही सेवा कबूल कर लो। नॉट ओनली दैट, वो जो फूड भी है जो बने होते हैं आपका पका हुआ फूड है, जैसे कुछ चपाती हैं, पूरी हैं, चने हैं, राजमा है, जो भी है, वो भी अगर कोई नीडी है वो अपने डब्बे ले जाता है कि घर में मेरी मदर है या फादर है या सुबह के लिए है, आप बिल्कुल ओपन करते हो। और सबसे बड़ी बात है
कि रात के 9 बजे के बाद उनके लिए खुला होता है, क्योंकि 9 बजे जब मंदिर बंद होने से पहले वो जो है वो निकाल देते हैं। ऐसे ही जो स्टूडेंट्स आते हैं वो अपने कंटेनर्स लेकर आते हैं, वो अपने भर के ले जाते हैं, तो हम मना नहीं करते हैं। बिल्कुल हम चाहते हैं ताकि हम दूसरे दिन फ्रेश बनाए, तो वो ले जाते हैं वो अपने, फिर जैसे आपने कहा कोई पेरेंट्स के लिए, कोई अपने किसी और रूममेट्स के लिए ले जाते हैं, विच इज टोटली फाइन विथ अस। हम तो चाहते हैं कि वो ले जाए, फेंकने में से अच्छा है कि वो हम किसी को यूज हो जाए।
हाँ बिल्कुल, बहुत अच्छी सेवा भाव है, खास करके जो आपके सेवादार है ना। मैं आपको छोटी सी एग्जाम्पल विद इन ए मिनट खत्म करना चाहता हूँ। 2 वीक पहले मैं कॉस्को में गया तो एक भाई साहब वो जो ट्रॉली थी उनकी, उसके बीच में डिश सोप रख रहे थे। मैं और मेरी वाइफ थे, हमने सोचा भी इनकी स्टोर होगा, क्योंकि बहुत से स्टोर वाले भी कॉस्को से सामान ले लेते हैं। तो उन्होंने 10-20-25 रखी, वो भी मेरे ख्याल 1-2 लीटर की होती है। जब हम पैसे लेकर बाहर निकले तो मैंने वैसे ही उनको अचानक पीछे से, भाई साहब एक मिनट बात सुनना, तो वो जब पीछे हुए तो वो पता चला कि वो आपकी जो मंदिर है उनके कैशियर है, मेरे ख्याल महेश जी। तो मैंने पूछा भी आपका
कोई, वो हमारे डायरेक्टर हैं।
हाँ जी, तो मैंने उनको पूछा भी आपकी कोई स्टोर है, वो कहते नहीं मंदिर के लिए ले जाऊं। ये होती है सेवा कि पहले भार उठाया, उसने कोई कमीशन थोड़ा कर दिया, फिर मंदिर लेकर गए। मैं उनको बहुत बार बात करता हूं, वैसे भी उनका कद छोटा है, स्माइल देते रहे, उनको पता ही नहीं चलता भी वो क्या है क्या नहीं है। यही सेवा भावना है,
बहुत बहुत सेवा करवा रहे, बहुत सेवा।
तो घनश्याम जी थैंक यू वेरी मच, अगर कुछ और कहना है क्योंकि फिर मैं नेक्स्ट कॉलर को भी लेना है।
थैंक यू सो मच फॉर गिविंग मी द अपॉर्चुनिटी, फॉर गिविंग अस द टाइम। थैंक यू वेरी मच।
सो प्यारे दर्शकों, ये सीगे घनश्याम जी जिहड़े कि मंदिर दे बारे दस रहे सी। बहुत वधिया एक्टिविटीज हो रही ने, नाल उन्होंने आप ही दस्या, मैं दस्यांगा तो ठीक नहीं होगा। जिहड़े भी नीडी स्टूडेंट ने, नीडी लोग ने, अजकल ग्रोसरी बड़ी महंगी है, आटा 15-20 डालर का आंदा, चावल 15-20 डालर दे आंदे ने, दालां आउंदियां ने, घी आउंदा, तेल आउंदा, चाह पत्ती आउंदी है, शुगर आउंदी है। ਤੁਸੀਂ ਮੰਗਲਵਾਰ ਤੇ ਥਰਸਡੇ ਜਾ ਸਕਦੇ ਹੋ, ਉਹ ਛੋਟਾ ਜਿਹਾ ਫਾਰਮ ਭਰ ਕੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਦੇ ਤੱਕ ਮਿਸਯੂਜ ਨਾ ਹੋਵੇ। ਲੋਕ ਆਪਣਾ ਰਾਸ਼ਨ ਲਿਆਓ, 100-200 ਦਾ ਡੱਲ ਲਿਆਓਗੇ, ਜੇ ਕੋਈ ਰਾਈਡ ਵੀ ਮਿਲਦੀ ਉੱਥੇ ਰਾਈਡ ਵੀ ਦੇ ਜਾਂਦੇ, ਰਾਈਡ ਦਾ ਵੀ ਪ੍ਰਬੰਧ ਕਰ ਦਿੰਦੇ ਨੇ। ਸੋ ਇਹ ਚ ਕੋਈ ਗੱਲ ਨਹੀਂ, ਜੋ ਜ਼ਰੂਰਤ ਹੈ ਜ਼ਰੂਰਤ ਦੇ ਵਿੱਚ ਹੈ, ਜਦੋਂ ਜ਼ਰੂਰਤਾਂ ਸਾਡੀਆਂ ਪੂਰੀਆਂ ਹੋ ਜਾਣ ਫਿਰ ਦਾਨ ਵੀ ਕਰੋ, ਬਸ ਇੰਨੀ ਕੀ ਗੱਲ ਹੈ, ਦੁਨੀਆਂ ਦਾ ਸਿਸਟਮ ਇਸ ਤਰ੍ਹਾਂ ਹੀ ਚੱਲਦਾ। ਸੋ ਹੁਣ ਸਾਡੇ ਨਾਲ ਲਾਈਨ ਦੇ ਖਾਲ ਮਿਲਣ ਵਾਲੀ ਹੈ ਸਾਡੀ ਪਾਲ ਸੰਧੂ ਜੀ ਨਾਲ, ਸਾਡੀ ਲਾਈਨ ਮਿਲ ਗਈ ਹੈ। ਦੇਖੋ ਇਹ ਪਾਲ ਸੰਧੂ ਜੀ ਨੂੰ ਮੈਂ ਕਾਫੀ ਸਾਲਾਂ ਤੋਂ ਜਾਣਦਾ, ਇਹ ਵੀ ਸੱਚੇ ਭਗਤ ਨੇ, ਕਮਿਊਨਿਟੀ ਦੇ ਲਈ ਕੁਝ ਕਰਨਾ ਚਾਹੁੰਦੇ ਨੇ। ਆਪਣੇ ਲਈ ਤਾਂ ਹਰੇਕ ਬੰਦਾ ਕਰਦਾ, ਬੰਦੇ ਦਾ ਅਸਲੀ ਤਾਂ ਹਕੀਕਤ ਇਹ ਹੋਣੀ ਚਾਹੀਦੀ ਉਹ ਦੂਜਿਆਂ ਲਈ ਕਰੇ। ਜੇ ਕੋਈ ਆਪਾਂ ਸਵੀਮਿੰਗ ਵੀ ਕਰਦੇ ਹਾਂ, ਸਵੀਮਿੰਗ ਆਪਣੇ ਲਈ ਤਾਂ ਐਸ਼ ਕਰਦੇ ਹਾਂ, ਪਰ ਜੇ ਕੋਈ ਡੁੱਬਦਾ ਹੋਵੇ ਨਾ ਉਹ ਸਵੀਮਿੰਗ ਤੋਂ, ਉਦੋਂ ਬਚਾ ਲਈਏ ਤਾਂ ਫਿਰ ਸਵੀਮਿੰਗ ਦਾ ਫਾਇਦਾ। ਭੁੱਖਿਆਂ ਨੂੰ ਆਪਣਾ ਪੇਟ ਤਾਂ ਹਰੇਕ ਹੀ ਪੇਟ ਭਰਦਾ, ਪਰ ਆਪਣੇ ਸ਼ੇਅਰ ਦੇ ਵਿੱਚੋਂ ਤਿਲ ਫੁੱਲ ਦੂਜੇ ਨੂੰ ਵੀ ਰੋਟੀ ਦਈਏ ਤਾਂ ਜ਼ਿੰਦਗੀ ਦਾ ਫਾਇਦਾ। ਸੋ ਪਾਲ ਜੀ ਜਿਹੜੇ ਨੇ, ਪਾਲ ਸੰਧੂ ਜੀ, ਇਹ ਸਾਡੇ ਸਮਾਜ ਦੇ ਵਿੱਚ, ਸਾਡੀ ਸੁਸਾਇਟੀ ਦੇ ਵਿੱਚ ਇਹ ਇੱਕ ਭੈੜੀ, ਮੈਂ ਤਾਂ ਕਹਿੰਦਾ ਭੈੜਾ ਹੀ ਕਹੂੰਗਾ, ਬੇਸ਼ੱਕ ਲੋਕ ਮਾਈ ਨਾ ਕਰਨ, ਸ਼ਰਾਬ ਪੀਣ ਦੀ ਆਦਤ ਹੈ। ਸ਼ਰਾਬ ਕਹਿੰਦੇ ਤਾਂ ਵੀ ਥੋੜੀ ਪੀ ਲਓ, ਜਦੋਂ ਪੀਣ ਲੱਗਦਾ ਫੇਰ ਕੋਈ ਪਰਵਾਹ ਨਹੀਂ ਕਰਦਾ। ਅਸੀਂ ਬੈਂਕਟ ਹਾਲ ਚ ਜਾਂਦੇ ਹਾਂ, ਬਾਹਰ ਜਾਂਦੇ ਹਾਂ, ਉੱਥੇ ਐਕਸੀਡੈਂਟ ਕਰਦੇ ਹਾਂ, ਜਾਣਦੇ ਵੀ ਨਹੀਂ, ਐਕਸੀਡੈਂਟ ਕਰਕੇ ਆਪ ਵੀ ਮਰਦੇ ਹਾਂ, ਦੂਜਿਆਂ ਦੇ ਘਰ ਵੀ ਬਰਬਾਦ ਕਰਦੇ ਹਾਂ। ਸੋ ਪਾਲ ਸੰਧੂ ਜੀ ਉਨ੍ਹਾਂ ਨੇ ਇੱਕ ਬੀੜਾ ਚੁੱਕਿਆ ਕਿ ਲੋਕਾਂ ਦੇ ਵਿੱਚ ਅਵੇਅਰਨੈਸ ਲਿਆਉਣ, ਤਾਂ ਕਿ ਲੋਕ ਸ਼ਰਾਬ ਛੱਡ ਕੇ ਉਹਦੀ ਥਾਂ ਤੇ ਹੋਰ ਅੰਮ੍ਰਿਤ, ਨਾਮ ਖੁਮਾਰੀ, ਨਾਨਕਾ ਚੜ੍ਹੀ ਰਹੇ ਦਿਨ ਰਾਤ, ਉਹ ਪੀਓ ਨਸ਼ਾ। ਸੋ ਉਹਦੇ ਬਾਰੇ ਪਾਲ ਜੀ ਮੇਰੇ ਨਾਲ ਲਾਈਨ ਤੇ ਨੇ। ਸੋ ਲੈਟ ਮੀ ਵੈਲਕਮ ਟੂ ਸੰਧੂ ਸਾਹਿਬ। ਸੰਧੂ ਸਾਹਿਬ ਵੈਲਕਮ ਟੂ ਦਾ ਸ਼ੋ।
ਬਹੁਤ ਧੰਨਵਾਦ ਜੀ, ਥੈਂਕ ਯੂ, ਤੁਸੀਂ ਬੜੇ ਵਧੀਆ ਵਰਡ ਕਹੇ ਨੇ, ਕਾਇੰਡ ਵਰਡ ਕਹੇ ਨੇ, ਪਰ ਥੈਂਕ ਯੂ ਤੁਹਾਡਾ। ਪਰ ਇਹੀ ਜਿੱਦਾਂ ਤੁਸੀਂ ਕਿਹਾ ਸੀ ਕਿ ਆਪਣੇ ਲਈ ਤਾਂ ਹਰੇਕ ਕਰਦਾ, ਵੈਸੇ ਜਾਨਵਰ ਵਿੱਚ ਬੰਦੇ ਵਿੱਚ ਇਹੀ ਫਰਕ ਹੈ। ਵੈਸੇ ਜਾਨਵਰ ਵੀ ਕਈ ਬੜੀ ਹੈਲਪ ਕਰਦੇ ਇੱਕ ਦੂਸਰੇ ਦੀ, ਕਿਉਂਕਿ ਉਹ ਮੋਸਟਲੀ ਆਪਣੇ ਲਈ ਕਰਦੇ ਆ। ਤੇ ਬੰਦਾ ਰੱਬ ਨੇ ਬਣਾਇਆ ਹੀ ਡਿਫਰੈਂਟ ਸੀਗਾ ਕਿ ਉਹ ਕੁਛ ਕਿਸੇ ਵਾਸਤੇ ਕਰ ਸਕੇ। ਪਰ ਅੱਜ ਕੱਲ ਤੁਹਾਨੂੰ ਆਪਾਂ ਦੇਖਦੇ ਹਾਂ ਕਿ ਜ਼ਿਆਦਾ ਮਾਹੌਲ ਡਿਫਰੈਂਸ ਹੋ ਗਿਆ, ਤੇ ਫਿਰ ਵੀ ਚਲੋ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਨੇ ਸਾਨੂੰ ਇਸ ਪਾਸੇ ਲਾਇਆ ਤੇ ਸਾਡੇ ਅਸੀਂ 13 ਸਾਲ ਤੋਂ ਡਰੱਗ ਅਵੇਅਰਨੈਸ ਸਾਡੀ ਚਲਾ ਰਹੇ ਹਾਂ, ਜਿਹੜੀ ਕਿ ਅਸੀਂ ਨਸ਼ਿਆਂ ਤੋਂ ਅਵੇਅਰ ਕਰਦੇ ਹਾਂ। ਕੋਸ਼ਿਸ਼ ਸਾਡੀ ਇਹ ਕਿ ਸਾਡੀ ਜਿਹੜੀ ਕਮਿਊਨਿਟੀ ਹੈ, ਕੋਈ ਵੀ ਮਨੁੱਖ ਹੈ, ਨਸ਼ੇ ਤੋਂ ਦਾ ਗੁਲਾਮ ਨਾ ਹੋ ਜੇ, ਅਡਿਕਸ਼ਨ ਜਿਹਨੂੰ ਕਹਿੰਦੇ ਆ। ਉਹਦੇ ਤੇ ਹੀ ਸਾਡਾ ਅੱਜ ਸੈਮੀਨਾਰ ਹੈਗਾ ਵੇਪਿੰਗ ਐਂਡ ਅਡਿਕਸ਼ਨ ਦੇ ਉੱਪਰ, 2 ਵਜੇ ਤੋਂ ਲੈ ਕੇ 4 ਵਜੇ ਤੱਕ ਡਿਕਸੀ ਗੁਰੂ ਘਰ ਵੈਸਟ ਹਾਲ ਦੇ ਵਿੱਚ, ਜਿੱਥੇ ਕਿ ਐਕਸਪਰਟ ਆ ਕੇ ਦੱਸਣਗੇ, ਕਿਉਂਕਿ ਵੇਪਿੰਗ ਦੀ ਸਕੂਲਾਂ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਹੈ ਇਸ ਵੇਲੇ। ਡਾਕਟਰ ਸਾਹਿਬ, ਆਪਣੇ 60% ਜਿਹੜੇ ਹਾਈ ਸਕੂਲ ਦੇ ਬੱਚੇ ਹੈ ਉਹ ਅਲਕੋਹਲ ਲੈਂਦੇ ਆ, ਟੇਸਟ ਕਰ ਲੈਂਦੇ ਆ 60%।
ਹਾਂਜੀ,
7th ਗ੍ਰੇਡ ਦੇ ਵੀ ਈਵਨ 7% ਬੱਚੇ ਅਲਕੋਹਲ ਸੇਵਨ ਕਰ ਲੈਂਦੇ ਆ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਆਪਾਂ ਨੂੰ ਮੋਸਟਲੀ ਇਹ ਹੈਗਾ ਕਿ ਮਾਂ ਪਿਓ ਤੋਂ ਆਉਂਦੀਆਂ ਜ਼ਿਆਦਾਤਰ, ਕਿਉਂਕਿ ਜਿਹੜੇ ਮਾਂ ਪਿਓ ਨਸ਼ਿਆਂ ਦੇ ਵਿੱਚ ਜ਼ਿਆਦਾ ਸੇਵਨ ਕਰਦੇ ਆ ਉਹ ਫਰੈਂਡਲੀ ਉਹਨਾਂ ਦੇ ਨਾਲ ਹੈਗੇ, ਉਹ ਗਾਂ ਆਪਣੇ ਬੱਚਿਆਂ ਨੂੰ ਕਨਵਰਟ ਹੋ ਜਾਂਦੇ, ਬੱਚੇ ਵੀ ਗਾਂ ਅੱਗੇ ਲੱਗ ਜਾਂਦੇ ਆ। ਤੇ ਸਾਡਾ ਅਪ੍ਰੈਲ ਦਾ ਮਹੀਨਾ ਸਿੱਖ ਹੈਡ ਸੰਬੰਧ ਇਸੇ ਵਾਸਤੇ ਹੁੰਦਾ ਕਿ ਆਓ ਆਪਾਂ ਆਪਣੇ ਆਪ ਤੇ ਪਹਿਲਾਂ ਕੰਟਰੋਲ ਕਰਕੇ ਨਸ਼ਿਆਂ ਤੋਂ ਬਚ ਕੇ ਤੇ ਅਗਾਂਹ ਆਪਣੇ ਬੱਚਿਆਂ ਨੂੰ ਬਚਾਈਏ। ਇਹਦੇ ਵਾਸਤੇ ਸਾਰਿਆਂ ਨੂੰ ਬੇਨਤੀ ਹੈ ਕਿ ਅੱਜ ਡਿਕਸੀ ਗੁਰੂ ਘਰ ਜਿਹੜਾ ਫੈਸਟ ਹਾਲ ਦੇ ਵਿੱਚ ਪਹੁੰਚ ਕੇ ਜਿਹੜਾ ਇਨਫੋਰਮੇਸ਼ਨ ਲੈ ਲੈਣ, ਜੇ ਕਿਸੇ ਦੇ ਘਰ ਚ ਕੋਈ ਇੱਦਾਂ ਦੀ ਪ੍ਰੋਬਲਮ ਹੈਗੀ ਹੈ ਤਾਂ ਉਹਨੂੰ ਕਿੱਦਾਂ ਤੁਸੀਂ ਘਟਾ ਸਕਦੇ ਹੋ ਤੇ ਕੀ ਨੁਕਸਾਨ ਹੋ ਸਕਦੇ ਆ, ਬੱਚੇ ਨੂੰ ਦੱਸ ਸਕਦੇ ਹੋ, ਤੁਹਾਨੂੰ ਆਪ ਨੂੰ ਪਤਾ ਲੱਗ ਜੇ, ਫਿਰ ਬੰਦਾ ਕਈ ਵਾਰੀ ਹਟ ਜਾਂਦਾ ਜੋ ਪਤਾ ਹੋਵੇ ਕਿ ਇਹਦਾ ਬਹੁਤ ਜ਼ਿਆਦਾ ਇੱਦਾਂ ਦੇ ਨੁਕਸਾਨ ਹੋ ਸਕਦੇ। ਤੇ ਤੁਹਾਡਾ ਟਾਈਮ ਦੇਣ ਦਾ ਬਹੁਤ ਬਹੁਤ ਧੰਨਵਾਦ ਜੀ। ਕਿਸੇ ਨੇ ਕੋਈ ਵੀ ਇਨਫੋਰਮੇਸ਼ਨ ਲੈਣੀ ਹੋਵੇ,
ਹਾਂਜੀ,
ਮੇਰਾ ਫੋਨ ਨੰਬਰ ਹੈਗਾ ਜੀ 6474832 6474482
ਆਖਿਰ ਮਰਨਾ ਹੈ ਮੌਤ ਨੇ ਛੱਡਣਾ ਨਹੀਂ, ਆਖਿਰ ਮਰਨਾ ਹੈ ਮੌਤ ਨੇ ਛੱਡਣਾ ਨਹੀਂ, ਯਾਰਾ ਕਿਸੇ ਦੇ ਲਈ ਮਰੇ ਤਾਂ ਜਾਣਾ, ਜਿਵੇਂ ਤੁਸੀਂ ਕੰਮ ਕਰ ਰਹੇ ਹੋ, ਤੇਰਾ ਇਕੱਲੇ ਦਾ ਤੈਰਨਾ ਬਹਾਦਰੀ ਨਹੀਂ, ਕਿਸੇ ਡੁੱਬਦੇ ਨੂੰ ਲੈ ਕੇ ਤਰੇ ਤਾਂ ਜਾਣਾ, ਭਲਿਆਂ ਨਾਲ ਕਰਦਾ ਹਰ ਕੋਈ ਭਲਾ, ਭਲਾ ਬੁਰਿਆਂ ਨਾਲ ਕਰੇ, ਭਲਾ ਬੁਰਿਆਂ ਨਾਲ ਕਰੇ, ਉਹ ਸ਼ਰਾਬ ਪੀ ਕੇ ਸੁਰਤੀ ਨਹੀਂ ਜਾਂਦੀ, ਲੜਾਈ ਝਗੜੇ ਹੁੰਦੇ ਨੇ, ਭਲਾ ਬੁਰਿਆਂ ਨਾਲ ਕਰੇ ਤਾਂ ਜਾਣਾ, ਇਹ ਤੁਹਾਡੀ ਸ਼ਖਸੀਅਤ ਹੈ। ਥੈਂਕ ਯੂ ਵੈਰੀ ਮਚ। ਸੋ ਜਦੋਂ ਵੀ ਤੁਹਾਨੂੰ ਕਦੇ ਲੋਕਾਂ ਨੂੰ ਮੈਸੇਜ ਦੇਣਾ ਹੋਵੇ, ਮੇਰਾ ਰੇਡੀਓ ਹਮੇਸ਼ਾ ਹੀ ਖੁੱਲ੍ਹਾ, ਜਦੋਂ ਮਰਜ਼ੀ 24/7 ਜਦੋਂ ਤੁਹਾਨੂੰ ਲੋੜ ਵੀ ਹੋਵੇ ਤਾਂ ਵੀ ਕੋਈ ਪ੍ਰੋਬਲਮ ਨਹੀਂ। ਥੈਂਕ ਯੂ ਵੈਰੀ ਮਚ ਸੰਧੂ ਸਾਹਿਬ।
ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ।
ਹਾਂਜੀ, ਸੋ ਓਕੇ, ਹੁਣ ਆਪਾਂ ਗੱਲ ਅਰਦਾਸ ਦੇ ਉੱਤੇ ਕਰਦੇ ਹਾਂ ਕਿ ਜਿਹੜਾ ਆਪਣਾ ਟੌਪਿਕ ਸੀਗਾ ਕਿ ਅਰਦਾਸ ਕਿਹਨੂੰ ਕਹਿੰਦੇ ਨੇ। ਪਹਿਲੀ ਗੱਲ, ਅਰਦਾਸ ਜਿਵੇਂ ਕਿ ਮੈਂ ਦੱਸਿਆ ਹੀ ਹੈ ਕਿ ਅਰਦਾਸ ਨੂੰ ਹਿੰਦੂ ਵੀਰ ਪੂਜਾ ਕਹਿੰਦੇ ਨੇ, ਬੇਨਤੀ ਕਹਿੰਦੇ ਨੇ, ਪ੍ਰਾਰਥਨਾ ਕਹਿੰਦੇ ਨੇ, ਸਿੱਖ ਭਰਾ ਅਰਦਾਸ ਕਹਿੰਦੇ ਨੇ, ਮੁਸਲਿਮ ਵੀਰ ਨਮਾਜ਼ ਵੀ ਕਹਿੰਦੇ ਨੇ, ਦੁਆ ਵੀ ਕਹਿੰਦੇ ਨੇ, ਸਲਾਹ ਵੀ ਕਹਿੰਦੇ ਨੇ, ਕ੍ਰਿਸਚੀਅਨ ਲੋਕ ਜਿਹੜੇ ਨੇ ਉਹ ਪ੍ਰੇਅਰ ਕਹਿੰਦੇ ਨੇ, ਹੋਰ ਵੀ ਲੋਕ ਕੋਈ ਅਰਜੋਈ ਕਹਿੰਦੇ ਨੇ, ਫਰਿਆਦ ਕਹਿੰਦੇ ਨੇ, ਜੋ ਮਰਜ਼ੀ ਕਹਿੰਦੇ, ਐਕਚੁਅਲੀ ਫਰਿਆਦ ਕਹਿੰਦੇ ਕਿਹਨੂੰ ਨੇ। ਪ੍ਰੇਅਰ ਇਜ਼ ਐਨ ਅਪਰਚੁਨਿਟੀ ਟੂ ਸਪੈਂਡ ਟਾਈਮ ਵਿਦ ਗੋਡ। ਜਿਹੜੀ ਇਹਦੀ ਅਸਲੀ ਪ੍ਰੇਅਰ ਹੈ ਨਾ, ਉਹ ਇਹ ਹੈ ਕਿ ਆਪਾਂ ਅੱਖਾਂ ਮੀਚ ਕੇ ਜਾਂ ਇਕੱਠ ਦੇ ਵਿੱਚ ਜਾਂ ਇਕੱਲੇ ਪਰਮਾਤਮਾ ਦੇ ਨਾਲ ਗੱਲਬਾਤ ਕਰਨੀ ਚਾਹੁੰਦੇ ਹਾਂ, ਆਪਣੇ ਦੁੱਖ ਤਕਲੀਫ ਦੱਸਣਾ ਚਾਹੁੰਦੇ ਹਾਂ। ਇਹਦਾ ਮਤਲਬ ਇਹੀ ਹੈ ਕਿ ਜਿਹੜਾ ਪ੍ਰੇਅਰ ਹੈ ਨਾ, ਉਹ ਜਿਹੜੀ ਫ੍ਰੈਂਚ ਲੈਂਗੁਏਜ ਦੇ ਵਰਡ ਹੈ ਦੁਆ, ਇਹ ਪੰਜਾਬੀ ਦਾ ਵੀ ਬਣ ਗਿਆ ਦੁਆ। ਦੁਆ ਦਾ ਮਤਲਬ ਹੁੰਦਾ ਪੁਕਾਰਨਾ। ਜਦੋਂ ਸਾਡਾ ਮਨ ਡਿਜ਼ਾਇਰਸ ਪੈਦਾ ਕਰਦਾ, ਸਾਰਿਆਂ ਦਾ ਕਰਦਾ, ਅਤੇ ਉਹ ਜਿਹੜੀਆਂ ਸਾਡੀਆਂ ਇੱਛਾਵਾਂ ਨੇ, ਉਹ ਜਿਹੜੀਆਂ ਸਾਡੀਆਂ ਡਿਜ਼ਾਇਰਸ ਨੇ, ਜਦੋਂ ਪੂਰੀਆਂ ਨਹੀਂ ਨਾ ਹੁੰਦੀਆਂ, ਤਾਂ ਉਹ ਜਿਹੜੀਆਂ ਪੂਰੀਆਂ ਨਹੀਂ ਹੁੰਦੀਆਂ, ਅਸੀਂ ਹੱਥ ਪੱਲਾ ਮਾਰਦੇ ਹਾਂ। ਕਦੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਦੁਨੀਆਂ ਦੇ ਵਿੱਚ ਸਾਡੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ, ਤੇ ਜੇ ਦੁਨੀਆਂ ਤੋਂ ਵੀ ਨਹੀਂ ਹੁੰਦੀਆਂ, ਫਿਰ ਅਸੀਂ ਉਸ ਕੁੱਲ ਪਰਮਾਤਮਾ ਦੇ ਅੱਗੇ, ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ, ਜਿਹਨੇ ਸਾਨੂੰ ਵੀ ਪੈਦਾ ਕੀਤਾ, ਜਿਹੜਾ ਕਿ ਸਾਰਿਆਂ ਨੂੰ ਕੰਟਰੋਲ ਕਰ ਰਿਹਾ, ਫਿਰ ਅਸੀਂ ਉਹਦੇ ਅੱਗੇ ਫਰਿਆਦ ਕਰਦੇ ਹਾਂ। ਕਿਉਂ? ਕਿਉਂਕਿ ਵੀ ਸਾਡੀ ਹੋ ਗਈ ਹਾਰ, ਸਾਡੇ ਹੱਥ ਪੱਲੇ ਕੁਛ ਨਹੀਂ, ਤੂੰ ਹੀ ਸਾਡੇ ਤੇ ਰਹਿਮਤ ਕਰ, ਤੂੰ ਹੀ ਬਖਸ਼ਿਸ਼ ਕਰ। ਤੇ ਜਦੋਂ ਅਸੀਂ ਉਹਦੇ ਅੱਗੇ ਇਹ ਫਰਿਆਦ ਕਰਦੇ ਹਾਂ, ਉਹਦੇ ਅੱਗੇ ਬੇਨਤੀ ਕਰਦੇ ਹਾਂ, ਤੇ ਇਸੇ ਨੂੰ ਅਸੀਂ ਪ੍ਰੇਅਰ ਕਹਿੰਦੇ ਹਾਂ। ਦੇਖੋ, ਸਿੰਪਲ ਤਰੀਕੇ ਦੇ ਨਾਲ ਅਸੀਂ ਆਪਣੀ ਰੋਜ਼ਾਨਾ ਲਾਈਫ ਦੇ ਵਿੱਚ ਕੀ ਹੁੰਦਾ ਕਿ ਜਦੋਂ ਸਾਡੀ ਕੋਈ ਡਿਮਾਂਡ ਹੁੰਦੀ ਹੈ, ਉਸ ਡਿਮਾਂਡ ਨੂੰ ਪੂਰਾ ਕਰਨ ਦੇ ਲਈ ਅਸੀਂ ਆਪਣੇ ਤੋਂ ਵੱਧ ਜਿਹੜਾ ਪਾਵਰਫੁਲ ਵਿਅਕਤੀ ਹੈ ਉਹਦੇ ਕੋਲੇ ਵੀ ਅਰਦਾਸ ਕਰਦੇ ਰਹਿੰਦੇ ਹਾਂ। ਫਾਰ ਐਗਜ਼ਾਮਪਲ, ਸਾਨੂੰ ਚੜ ਗਿਆ ਬੁਖਾਰ, ਸਰੀਰ ਕੰਬੀ ਜਾਂਦਾ, ਨੱਕ ਚੋਂ ਪਾਣੀ ਚੋਈ ਜਾਂਦਾ, ਕਾਂਬਾ ਲੱਗੀ ਜਾਂਦਾ, ਤੇ ਫਿਰ ਅਸੀਂ ਕੀ ਕਰਦੇ ਹਾਂ? ਅਸੀਂ ਡਾਕਟਰ ਕੋਲੇ ਜਾਂਦੇ ਹਾਂ, ਉਹਨੂੰ ਕਹਿੰਦੇ ਹਾਂ ਡਾਕਟਰ ਸਾਹਿਬ ਮੇਰਾ ਤਾਂ ਸਰੀਰ ਟੁੱਟੀ ਜਾਂਦਾ, ਬੁਖਾਰ ਹੋ ਗਿਆ, ਕੰਮ ਕਰਨ ਨੂੰ ਜੀ ਨਹੀਂ ਕਰਦਾ, ਤੁਸੀਂ ਪਲੀਜ਼ ਮੈਨੂੰ ਕੋਈ ਦਵਾਈ ਦਿਓ ਤੇ ਮੈਂ ਠੀਕ ਹੋਵਾਂ, ਮੈਂ ਕੰਮ ਤੇ ਵੀ ਜਾਣਾ। ਇਹ ਦਵਾਈ ਹੈ, ਇਹ ਫਰਿਆਦ ਹੀ ਹੈ, ਪ੍ਰਾਰਥਨਾ ਹੀ ਹੈ। ਆਪਾਂ ਸਕੂਲ ਚ ਜਾਂਦੇ ਹਾਂ, ਕੱਲ ਨੂੰ ਕੰਮ ਹੈ, ਕੱਲ ਨੂੰ ਵਿਆਹ ਜਾਣਾ, ਕਿਤੇ ਹੋਰ ਜਾਣਾ, ਆਪਾਂ ਹੈਡਮਾਸਟਰ ਸਾਹਿਬ ਨੂੰ, ਪ੍ਰਿੰਸੀਪਲ ਸਾਹਿਬ ਨੂੰ ਐਪਲੀਕੇਸ਼ਨ ਦਿੰਦੇ ਹਾਂ ਵੀ ਮੇਰੀ ਐਬਸੈਂਟ ਨਾ ਲਾ ਦਿਓ, ਮੈਨੂੰ ਛੁੱਟੀ ਦਿਓ, ਕਿਉਂ ਕੱਲ ਨੂੰ ਮੇਰੇ ਸਾਡੇ ਘਰ ਵਿਆਹ ਆ ਜਾਂ ਸਾਡੇ ਕਿਤੇ ਕੋਈ ਕੰਮ ਜਾਣਾ। ਇਹ ਵੀ ਇੱਕ ਤਰ੍ਹਾਂ ਦੀ ਦਵਾਈ। ਸੋ ਇਹ ਜਿਹੜੀਆਂ ਪ੍ਰੇਅਰ ਹੁੰਦੀਆਂ ਨਾ, ਤਾਂ ਪ੍ਰੇਅਰ ਇਜ਼ ਅਪੀਲ ਟੂ ਗੋਡ ਟੂ ਗ੍ਰਾਂਟ ਅਵਰ ਰਿਕੁਐਸਟ। ਜੇ ਗੋਡ ਨੂੰ ਕਹੋ ਜਾਂ ਦੁਨੀਆਂ ਨੂੰ ਕਹੋ ਵੀ ਜਿਹੜੀ ਸਾਡੀਆਂ ਇੱਛਾਵਾਂ ਨੇ, ਜਿਹੜੀ ਸਾਡੀਆਂ ਗੱਲਬਾਤ ਹੈ, ਇਹਨੂੰ ਪਲੀਜ਼ ਪੂਰਾ ਕਰ ਦਿਓ। ਐਕਚੁਅਲੀ ਜਿਹੜੀ ਪ੍ਰੇਅਰ ਹੁੰਦੀ ਹੈ ਨਾ, ਇਟ ਇਜ਼ ਏ ਰਿਕੁਐਸਟ ਫਾਰ ਹੈਲਪ, ਕਿ ਸਾਡੀ ਸਹਾਇਤਾ ਕਰੋ, ਐਂਡ ਫੋਰਗਿਵਨੈਸ, ਜੇ ਗਲਤੀਆਂ ਹੋ ਗਈਆਂ ਉਹਦੇ ਲਈ ਅਸੀਂ ਮਾਫ਼ੀ ਮੰਗਦੇ ਹਾਂ। ਜੇ ਅਸੀਂ ਹੈਡਮਾਸਟਰ ਕੋਲੋਂ ਲੇਟ ਆ ਗਏ, ਕੰਮ ਤੇ ਨਹੀਂ ਜਾਂਦੇ, ਉਹ ਕੰਨ ਫੜਾਉਂਦਾ ਸੀ, ਉੱਥੇ ਕਹਿੰਦਾ ਜੀ ਸਾਨੂੰ ਮਾਫ਼ ਕਰ ਦਿਓ ਜੀ, ਅੱਗੇ ਤੋਂ ਨਹੀਂ ਆਉਂਦੇ। ਕੋਈ ਹੇਰਾਫੇਰੀ ਕਰਦੇ ਫੜੇ ਜਾਂਦੇ ਆ, ਕੋਈ ਟੈਕਸ ਦੀ ਹੇਰਾਫੇਰੀ ਕਰਦੇ ਫੜੇ ਜਾਂਦੇ, ਕੋਈ ਝੂਠ ਬੋਲਦੇ ਫੜੇ ਜਾਂਦੇ ਆ, ਤੇ ਉੱਥੇ ਵੀ ਅਸੀਂ ਕਹਿੰਦੇ ਜੋ ਫੜੇ ਗਏ ਵੀ ਪਲੀਜ਼ ਮੈਨੂੰ ਮਾਫ਼ ਕਰ ਦੇ, ਅੱਗੇ ਤੋਂ ਨਹੀਂ ਕਰਦਾ, ਮੇਰੇ ਤੋਂ ਗਲਤੀ ਹੋ ਗਈ। ਇਹ ਸਾਰੀਆਂ ਪ੍ਰੇਅਰ ਨੇ। ਤੇ ਇਸੇ ਤਰ੍ਹਾਂ ਹੀ ਅਸੀਂ ਕੁਛ ਪ੍ਰੇਅਰ ਜਦੋਂ ਹੋ ਜਾਂਦੀਆਂ, ਫਰਕ ਕਰੋ ਅਸੀਂ ਡਰੱਗ ਲਗਾਉਂਦੇ ਹਾਂ, ਉੱਥੇ ਫਸ ਜਾਂਦੇ ਹਾਂ, ਜਦੋਂ ਤਾਂ ਡਰੱਗ ਦੇ ਪੈਸੇ ਕਮਾਉਣੇ ਆ, ਫਿਰ ਤਾਂ ਵੱਡੇ ਵੱਡੇ ਮਕਾਨ ਲੈਂਦੇ ਹਾਂ, ਛਾਲਾਂ ਮਾਰਦੇ ਹਾਂ ਵੀ ਸਾਡੇ ਵਰਗਾ ਸਮਾਰਟ ਹੀ ਕੋਈ ਨਹੀਂ। ਜਿੱਦਣ ਇੱਕ ਦਿਨ ਫੜ ਕੇ ਪੁਲਿਸ ਵਾਲੇ ਹੱਥਕੜੀਆਂ ਲਾ ਕੇ ਜੇਲ੍ਹ ਚ ਭੇਜ ਦਿੰਦੇ ਨੇ, ਸਾਨੂੰ ਸਜ਼ਾ ਹੁੰਦੀ ਹੈ, ਫਿਰ ਰੱਬ ਦੇ ਅੱਗੇ ਫਰਿਆਦ ਕਰਦੇ ਮੇਰੇ ਤੋਂ ਗਲਤੀ ਹੋ ਗਈ, ਐਵੇਂ ਮੈਨੂੰ ਕੀ ਲੋੜ ਆ ਘਰਦਿਆਂ ਪਿੱਛੇ ਕਰਨ ਦੀ, ਹੁਣ ਜੇਲ੍ਹ ਚ ਸਾਰਾ ਜ਼ਿੰਦਗੀ ਧੱਕਾ ਹੀ ਖਾਣਾ ਪਊਗੀ। ਉਹ ਪਰਮਾਤਮਾ ਦੇ ਅੱਗੇ ਅਸੀਂ ਫਰਿਆਦ ਕਰਦੇ ਹਾਂ, ਮਾਫ਼ੀ ਮੰਗਦੇ ਹਾਂ, ਸੱਚੇ ਪਾਤਸ਼ਾਹ ਮੈਨੂੰ ਹੋਰ ਤੂੰ ਜ਼ਿਆਦਾ ਮੈਥੋਂ ਗਲਤੀ ਹੋ ਗਈ, ਮੈਨੂੰ ਮਾਫ਼ ਕਰ ਦੇ, ਅੱਗੇ ਤੋਂ ਨਹੀਂ ਕਰਾਂਗਾ। ਜੀਸਸ ਕ੍ਰਾਈਸਟ ਨੇ ਵੀ ਇਹੀ ਗੱਲ ਕਹੀ ਸੀ ਵੀ ਮਾਫ਼ੀ ਮੰਗੋ ਪਰ ਨਾਲ ਵਾਅਦਾ ਵੀ ਕਰੋ ਕਿ ਮੈਂ ਫੇਰ ਨਹੀਂ ਕਰਾਂਗਾ। ਅਸੀਂ ਉਸ ਤਰ੍ਹਾਂ ਦੇ ਲੁੱਚੇ ਲਫੰਡੇ ਨਾ ਬਣੀਏ ਵੀ ਮਾਫ਼ੀ ਮੰਗੀ ਚਲੀਏ, ਕੰਮ ਵੀ ਨਾ ਛੱਡੀਏ। ਫੇਰ ਤਾਂ ਫਿਰ ਕਹਿੰਦੇ ਨੇ ਰੱਬ ਦੀ ਜਿਹੜੀ ਚੱਕੀ ਹੈ ਨਾ, ਉਹ ਮੋਟਾ ਨਹੀਂ ਪੀਸਦੀ। ਜਿਹੜੀ ਸਾਡੀ ਚੱਕੀ ਹੈ ਨਾ, ਉਹ ਆਦਾ ਨੇ ਕਣਕ ਤੋਂ ਆਟਾ ਬਣਾਉਂਦੀ ਹੈ, ਪਰ ਰੱਬ ਦੀ ਚੱਕੀ ਇਹੋ ਜਿਹੀ ਹੈ, ਇਹੋ ਜਿਹਾ ਬਰੀਕ ਪੀਸਦੀ ਹੈ ਨਾ, ਫਿਰ ਸਾਰੀ ਜ਼ਿੰਦਗੀ ਪਛਤਾਵਾ ਹੀ ਪਛਤਾਵਾ, ਫਿਰ ਰੋਟੀ ਤੋਂ ਵੀ ਮਤਾਜ, ਘਰ ਤੋਂ ਵੀ ਮਤਾਜ, ਸਿਹਤ ਤੋਂ ਵੀ ਮਤਾਜ। ਸੋ ਕੰਮ ਕਰਨ ਲੱਗੇ ਸੋਚ ਕੇ ਕਰੋ ਕਿ ਤੇ ਜੇ ਗਲਤੀ ਅਚਾਨਕ ਹੋ ਜੇ ਤੇ ਉਹਦੇ ਲਈ ਮਾਫ਼ੀ ਮੰਗੋ, ਤੋਬਾ ਕਰੋ, ਕੰਨ ਫੜ ਕੇ ਵੀ ਅੱਗੇ ਤੋਂ ਨਹੀਂ ਕਰਨੀ, ਇਹਦਾ ਫਾਇਦਾ ਕੋਈ ਨਹੀਂ। ਹਰ ਵਕਤ ਰਿਜ਼ਲਟ ਅੱਗੇ ਰੱਖ ਕੇ ਚੱਲੋ। ਸੋ ਇਸੇ ਨੂੰ ਅਸੀਂ ਅਰਦਾਸ ਕਹਿੰਦੇ ਹਾਂ। ਹੁਣ ਦੂਜੀ ਗੱਲ ਹੈ ਕਿ ਅਰਦਾਸ ਤੇ ਮੈਡੀਟੇਸ਼ਨ, ਭਜਨ ਸਿਮਰਨ ਵਿੱਚ ਕੀ ਫਰਕ ਹੈ? ਦੇਖੋ ਸਿੰਪਲ ਤਰੀਕੇ ਨਾਲ ਗੱਲ ਕਰੀਏ ਕਿ ਜਦੋਂ ਸਾਡੀਆਂ ਕੋਈ ਡਿਮਾਂਡਸ ਪੂਰੀਆਂ ਨਹੀਂ ਨਾ ਹੁੰਦੀਆਂ, ਉਹਦੇ ਲਈ ਅਸੀਂ ਭੁੱਲ ਚੁੱਕ ਲਈ ਜਾਂ ਆਪਣੀਆਂ ਡਿਮਾਂਡਸ ਨੂੰ ਪੂਰਾ ਕਰਨ ਲਈ ਰੱਬ ਦੇ ਅੱਗੇ ਫਰਿਆਦ ਕਰਦੇ ਹਾਂ, ਉਹ ਤਾਂ ਹੈਗੀ ਸਾਡੀ ਪ੍ਰੇਅਰ। ਫਰਿਆਦ ਕਰਤੀ ਵੀ ਮੈਨੂੰ ਨੌਕਰੀ ਦਵਾ ਦੇ, ਫਰਿਆਦ ਕਰਤੀ ਕਿ ਮੈਨੂੰ ਕੈਨੇਡਾ ਪਹੁੰਚਾ ਦੇ ਪੜ੍ਹਾਈ ਦੇ ਲਈ, ਫਰਿਆਦ ਕਰਤੀ ਕਿ ਮੇਰੇ ਮੁੰਡੇ ਦਾ ਵਿਆਹ ਹੋ ਜੇ। ਉਸ ਫਰਿਆਦ ਦੀ ਜਿਹੜੀ ਐਪਲੀਕੇਸ਼ਨ ਪਾਈ ਹੈ, ਹੁਣ ਐਪਲੀਕੇਸ਼ਨ ਨੂੰ ਪਾਉਣ ਤੋਂ ਬਾਅਦ ਸਾਨੂੰ ਉਹਨੂੰ ਪੂਰਾ ਕਰਨ ਦੇ ਲਈ ਭਜਨ ਸਿਮਰਨ ਵੀ ਕਰਨਾ ਪੈਂਦਾ, ਉਹਦੇ ਕੋਲ ਪੁਕਾਰ ਵੀ ਕਰਨੀ ਪੈਂਦੀ ਹੈ, ਉਹਨੂੰ ਦੱਸਣਾ ਵੀ ਪੈਂਦਾ ਵੀ ਮੈਂ ਆਹ ਐਪਲੀਕੇਸ਼ਨ ਪਾਈ, ਖਿਆਲ ਰੱਖੀਓ। ਉਹ ਜਿਹੜੀ ਐਪਲੀਕੇਸ਼ਨ ਪਾਈ, ਖਿਆਲ ਰੱਖਿਓ, ਭਜਨ ਸਿਮਰਨ ਹੈ। ਜਦੋਂ ਅਸੀਂ ਫਰਕਰੋ ਨੌਕਰੀ ਲਈ ਅਪਲਾਈ ਕਰਦੇ ਹਾਂ ਤੇ ਪਤਾ ਵੀ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਸਿਫਾਰਸ਼ ਚੱਲਦੀ ਹੈ, ਤੇ ਉਦੋਂ ਅਸੀਂ ਕਿਸੇ MLA ਨੂੰ, ਮਿਨਿਸਟਰ ਨੂੰ ਕਹਿ ਭੇਜਦੇ ਹਾਂ ਅੱਗੇ ਦੀ ਅੱਗੇ, ਤੇ ਫਿਰ ਨਾਲ ਹੀ ਉਹਦੇ ਕੋਲੇ ਵੀ ਆ ਕੇ ਆਉਂਦੇ ਹਾਂ ਵੀ ਉੱਥੇ ਤਾਂ ਐਂ ਕਹਿੰਦੇ ਵੀ ਤੈਨੂੰ ਵੀ ਪੈਸੇ ਦੇ ਦਿਆਂਗੇ, ਜਿਹੜਾ ਉਹ ਕਹਿੰਦੇ ਪੈਸੇ ਦੇ ਦਿਆਂਗੇ, ਇਹ ਇੰਪਲੀਮੈਂਟ ਕਰਨ ਨੂੰ ਅਸੀਂ ਭਜਨ ਸਿੰਘ ਕਹਿੰਦੇ। ਪਰ ਇਹ ਰਾਈਟ ਕੋਟੇਸ਼ਨ ਹੈ, ਪਰਮਾਤਮਾ ਦੇ ਅੱਗੇ ਕਦੇ ਵੀ ਬਰਾਈਜ਼ ਨਹੀਂ ਚੱਲਦੀਆਂ। ਹਾਂ, ਇਸ ਤਰ੍ਹਾਂ ਨਾਲ ਚੱਲ ਸਕਦੀ ਹੈ ਕਿ ਮੈਂ ਤੇਰਾ ਸਾਰੀ ਜ਼ਿੰਦਗੀ ਸਵੇਰੇ ਸ਼ਾਮ ਨਾਮ ਜਪੂੰਗਾ, ਭਜਨ ਕਰੂੰਗਾ, ਇਹ ਬਰਾਈਬ ਨਹੀਂ ਹੈ। ਪਰ ਪਰਮਾਤਮਾ ਜਾਣੀ ਜਾਣਾ ਵੀ ਇਹ ਡਰਾਮੇਬਾਜ਼ੀ ਕਰਦਾ, ਸੱਚੇ ਦਿਲੋਂ ਮਾਫ਼ੀ ਮੰਗਦੇ ਆ। ਸੋ ਮੈਡੀਟੇਸ਼ਨ ਉਸ ਡਿਮਾਂਡ ਨੂੰ, ਉਸ ਖੁਆਇਸ਼ ਨੂੰ ਪੂਰਾ ਕਰਨ ਦੇ ਲਈ, ਜਦੋਂ ਅਸੀਂ ਕੋਈ ਐਕਟੀਵਿਟੀ ਕਰਦੇ ਹਾਂ, ਚਾਹੇ ਉਹ ਸਿਮਰਨ ਹੈ, ਚਾਹੇ ਉਹ ਧਿਆਨ ਹੈ, ਤਾਂ ਉਸ ਨੂੰ ਮੈਡੀਟੇਸ਼ਨ ਕਰਦੇ ਹਾਂ, ਪਰ ਐਪਲੀਕੇਸ਼ਨ ਪਾਉਣੀ ਉਹ ਸਾਡੀ ਪ੍ਰੇਅਰ ਹੈ। ਦੇਖੋ ਜਦੋਂ ਅਸੀਂ ਕੀ ਹੁੰਦਾ, ਰਿਕੁਐਸਟ ਦੇ ਵਿੱਚ ਅਸੀਂ ਆਪਣੀ ਅਰਦਾਸ ਕਰਦੇ ਹਾਂ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਸਿੱਖ ਭਰਾ ਅਰਦਾਸ ਨਹੀਂ ਕਰਦੇ, ਕੰਮ ਸ਼ੁਰੂ ਕਰਨ ਤੋਂ ਪਹਿਲਾਂ ਤੇ ਕੰਮ ਖਤਮ ਹੋਣ ਤੋਂ ਪਹਿਲਾਂ ਖੜੇ ਹੋ ਕੇ ਹੱਥ ਜੋੜ ਕੇ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪਰਮਾਤਮਾ ਮੰਨਿਆ ਜਾਂਦਾ, ਵਾਹਿਗੁਰੂ ਮੰਨਿਆ ਜਾਂਦਾ, ਉਹਦੇ ਅੱਗੇ ਧਿਆਨ ਨੂੰ ਇਕਾਗਰ ਕਰਕੇ ਸਿੱਧੇ ਖੜੇ ਹੋ ਕੇ ਹੱਥ ਜੋੜ ਕੇ ਵਾਹਿਗੁਰੂ ਦਾ ਜਾਪ ਕਰਦੇ ਹਾਂ ਤਾਂ ਉਹ ਮੈਡੀਟੇਸ਼ਨ ਹੈ। ਪਰ ਜਦੋਂ ਕਹਿੰਦੇ ਵੀ ਸੱਚੇ ਪਾਤਸ਼ਾਹ ਮੇਰੀ ਆਹ ਕੁੜੀ ਦਾ ਵਿਆਹ ਕਰਦੇ, ਮੁੰਡੇ ਦਾ ਵਿਆਹ ਕਰਦੇ, ਸਰਬੱਤ ਦਾ ਭਲਾ, ਉਹ ਅਰਦਾਸ ਹੈ। ਹੁਣ ਗੱਲ ਹੈਗੀ ਕਿ ਅਰਦਾਸ ਜਿਹੜੀ ਹੈਗੀ ਜਾਂ ਪ੍ਰੇਅਰ ਆ ਉਹ ਕਿੰਨੇ ਤਰ੍ਹਾਂ ਦੀ ਹੁੰਦੀ ਹੈ। ਦੇਖੋ ਸਭ ਤੋਂ ਜ਼ਿਆਦਾ ਕਾਮਨ ਜਿਹੜੀ ਪ੍ਰੇਅਰ ਹੈ ਨਾ ਉਹ ਹੈਗੀ ਵੋਕਲ, ਬੋਲ ਬੋਲ ਕੇ। ਕਿਸ ਤਰ੍ਹਾਂ ਦੀ ਬੋਲ ਬੋਲ ਕੇ? ਜਦੋਂ ਅਸੀਂ ਜਿਹੜੇ ਸਾਡੇ ਰਿਲੀਜੀਅਸ ਬੁੱਕਸ ਨੇ, ਧਾਰਮਿਕ ਗ੍ਰੰਥ ਨੇ, ਵੇਦ ਸ਼ਾਸਤਰ ਨੇ, ਉਹਨਾਂ ਚੋਂ ਪੜ੍ਹ ਕੇ ਜਾਂ ਗਾ ਕੇ ਅਸੀਂ ਅਰਦਾਸ ਕਰਦੇ ਹਾਂ, ਉਹਨੂੰ ਅਸੀਂ ਵੋਕਲ ਪ੍ਰੇਅਰ ਕਹਿੰਦੇ ਹਾਂ। ਦ ਚੈਂਟਿੰਗ ਆਫ ਮੰਤਰਾ ਇਜ਼ ਮੋਸਟ ਪਾਪੂਲਰ ਵਰਸ਼ਿਪ ਇਨ ਹਿੰਦੂਇਜ਼ਮ। ਹਿੰਦੂਇਜ਼ਮ ਦੇ ਵਿੱਚ ਜਿਹੜੇ ਮੰਤਰ ਪੜ੍ਹਦੇ ਆ ਨਾ ਵੇਦਾਂ ਦੇ, ਉਹ ਅਰਦਾਸ ਹੁੰਦੀ ਹੈ, ਉਹ ਬਹੁਤ ਪਾਪੂਲਰ ਨੇ। ਤੇ ਜਿਵੇਂ ਕਿ ਮੈਂ ਸਿੱਖ ਭਰਾਵਾਂ ਦੇ ਬਾਰੇ ਦੱਸ ਦਿੱਤਾ ਵੀ ਹੱਥ ਜੋੜ ਕੇ ਕਰਦੇ ਨੇ, ਇਸੇ ਤਰ੍ਹਾਂ ਹੀ ਤੁਸੀਂ ਹਨੂੰਮਾਨ ਚਾਲੀਸਾ ਪੜ੍ਹਦੇ ਹੋ, ਉਹ ਵੀ ਅਰਦਾਸ ਹੈ। ਉਹਦੇ ਵਿੱਚ ਵੀ ਤੁਹਾਡੀਆਂ ਖੁਆਇਸ਼ਾਂ ਨੇ, ਮੈਨੂੰ ਆਹ ਕਰ ਦਿਓ, ਮੈਨੂੰ ਆਹ ਕਰ ਦਿਓ, ਵੀ ਤੁਸੀਂ ਇੰਨੇ ਤਾਕਤਵਰ ਹੋ ਹਨੂੰਮਾਨ ਜੀ ਨੂੰ ਕਹਿੰਦੇ ਹੋ। ਗਾਇਤਰੀ ਮੰਤਰ ਪੜ੍ਹਦੇ ਹੋ, ਓਮ ਜਾਂ ਜਗਦੀਸ਼ ਜੀ ਪੜ੍ਹਦੇ ਹੋ, ਹੋਰ ਕੋਈ ਪੜ੍ਹਦੇ ਹੋ, ਪ੍ਰਾਰਥਨਾ ਹੈ। ਪਰ ਜਦੋਂ ਅੱਖਾਂ ਮੀਚ ਕੇ ਧਿਆਨ ਇਕਾਗਰ ਕਰਕੇ ਜਿਹਦਾ ਵੀ ਜਿਹਦੇ ਨੂੰ ਕੋਈ ਪ੍ਰਾਰਥਨਾ ਕੀਤੀ ਹੈ ਉਹ ਕਰਦੇ ਹੋ, ਉਹ ਮੈਡੀਟੇਸ਼ਨ ਹੈ। ਤੇ ਇਹ ਜੇ ਅਸੀਂ ਬੋਲ ਬੋਲ ਕੇ ਕਰਦੇ ਹਾਂ, ਜਿਵੇਂ ਅਸੀਂ ਹਨੂੰਮਾਨ ਚਾਲੀਸਾ ਮੰਦਰ ਚ ਬੋਲ ਕੇ ਕਰਦੇ ਹਾਂ, ਬਾਅਦ ਦੇ ਵਿੱਚ ਅਸੀਂ ਕਹਿੰਦੇ ਵੀ ਆਰਤੀ ਦੀ ਖੜੇ ਹੋ ਜੋ ਬੋਲ ਕੇ ਕਰਦੇ ਹਾਂ, ਉਹ ਜਿਹੜੀ ਹੈਗੀ ਵੋਕਲ ਅਰਦਾਸ ਹੈ। ਪਰ ਜੇ ਅਸੀਂ ਅੱਖਾਂ ਮੀਚ ਕੇ ਮਨ ਦੇ ਨਾਲ, ਮਨ ਮਾਇੰਡ ਦੇ ਨਾਲ ਜਦੋਂ ਅਸੀਂ ਪ੍ਰੇਅਰ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਮੈਂ ਹੁਣ ਤਾਂ ਮੈਨੂੰ ਬੋਲਣਾ ਹੀ ਪੈਣਾ ਰੇਡੀਓ ਤੇ ਆ, ਜੇ ਅੱਖਾਂ ਮੀਚ ਕੇ ਕਹੀਏ ਕਿ ਮੈਨੂੰ ਮਾਫ਼ ਕਰ ਦੇ, ਮੈਥੋਂ ਆਹ ਹੋ ਗਈ, ਮੈਂ ਆਹ ਕਰਤਾ, ਪੁੱਠਾ ਕੰਮ ਕੀਤਾ, ਹੇਰਾ ਫੇਰੀ ਕੀਤੀ, ਝੂਠ ਬੋਲਿਆ, ਉਹ ਜਦੋਂ ਅਸੀਂ ਮਨ ਦੇ ਨਾਲ ਕਰਦੇ ਹਾਂ ਉਹਨੂੰ ਮੈਂਟਲ ਪ੍ਰੇਅਰ ਕਹਿੰਦੇ ਨੇ। ਪਰ ਇਸ ਤੋਂ ਇੱਕ ਹੋਰ ਬਹੁਤ ਵਧੀਆ ਸੁਪੀਰੀਅਰ ਤੇ ਸਾਫ਼ ਹੈ, ਉਹਨੂੰ ਕਹਿੰਦੇ ਨੇ ਮਿਸਟੀਕਲ। ਮਿਸਟੀਕਲ ਦਾ ਮਤਲਬ ਉਹਨਾਂ ਨੂੰ ਹੀ ਪਤਾ ਹੈ ਜਿਹੜੇ ਚੌਂਕੜੀ ਮਾਰਦੇ ਨੇ, ਜਿਹੜੇ ਮੈਡੀਟੇਸ਼ਨ ਕਰਦੇ ਨੇ। ਜਦੋਂ ਅਸੀਂ ਮੈਡੀਟੇਸ਼ਨ ਕਰਦੇ ਕਰਦੇ ਆਪਣੀ ਰੂਹ ਨੌ ਦੁਆਰੇ ਖਾਲੀ ਕਰਕੇ ਥਰਡ ਆਈ ਦੇ ਸ਼ਿਵ ਨੇਤਰ ਤੇ ਸਿੰਗਲ ਆਈ ਤੇ ਲੈ ਆਉਂਦੇ ਹਾਂ, ਇੱਥੇ ਆ ਕੇ ਜਦੋਂ ਚੁੱਪ ਚਾਪ ਜੋ ਗੱਲਬਾਤ ਵੀ ਕਿਸੇ ਨਾਲ ਕਰਦੇ ਹਾਂ 100% ਪੂਰੀ ਹੁੰਦੀ ਹੈ, ਕਿਉਂਕਿ ਉਸ ਵੇਲੇ ਤੁਸੀਂ ਰੱਬ ਦਾ ਰੂਪ ਹੋ ਚੁੱਕੇ ਨੇ। ਹੁਣ ਗੱਲ ਇਹ ਹੈ ਕਿ ਪ੍ਰੇਅਰ ਕਦੋਂ, ਕਿੱਥੇ ਤੇ ਕਿਸ ਦੀ ਕਰਨੀ ਹੈ? ਦੇਖੋ ਪਹਿਲਾਂ ਹੈਗੀ ਕਿੱਥੇ ਕਰਨੀ ਹੈ। ਸਿੰਪਲ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ, ਜਿਹੜੀ ਵੀ ਜਗ੍ਹਾ ਤੇ ਪਰਮਾਤਮਾ ਦੇ ਅੱਗੇ ਫਰਿਆਦ ਕੀਤੀ ਜਾਵੇ, ਆਲ ਇਜ਼ ਹੋਲੀ ਵੇਅਰ ਡਿਵੋਸ਼ਨ ਨੀਲਸ, ਜਿੱਥੇ ਵੀ ਸਾਡੇ ਗੋਡੇ ਝੁਕ ਜਾਣ, ਜਿੱਥੇ ਵੀ ਸਾਡਾ ਸਿਰ ਝੁਕ ਜਾਵੇ ਨਾ, ਉਹੀ ਵਧੀਆ ਥਾਂ ਹੈ। ਪਰ ਕੋਸ਼ਿਸ਼ ਕਰੋ ਕਿ ਇਕਾਂਤ ਦੇ ਵਿੱਚ ਬੈਠ ਕੇ ਤੁਸੀਂ ਪ੍ਰੇਅਰ ਕਰੋ, ਉਹ ਜ਼ਿਆਦਾ ਅਸਰ ਹੁੰਦੀ ਹੈ। ਗਰੁੱਪ ਦੇ ਵਿੱਚ ਵੀ ਹੁੰਦੀ ਹੈ, ਗਰੁੱਪ 'ਚ ਵੀ ਹੁੰਦੀ ਹੈ। ਮੈਂ ਪਹਿਲਾਂ ਕਿਹਾ ਵੀ ਜਿੱਥੇ ਵੀ ਪਰਮਾਤਮਾ ਦਾ ਨਾਂ ਲਓ, ਚਾਹੇ ਉਹ ਗੁਰਦੁਆਰਾ ਸਾਹਿਬ ਹੈ, ਚਾਹੇ ਉਹ ਮੰਦਰ ਸਾਹਿਬਾਨ ਨੇ, ਚਾਹੇ ਉਹ ਚਰਚ ਹੈ, ਚਾਹੇ ਮੰਦਰ ਹੈ, ਮਸਜਿਦ ਹੈ, ਜਿੱਥੇ ਵੀ ਹੈ, ਜੇ ਘਰ ਦੇ ਵਿੱਚ ਹੈ, ਧਾਰਮਿਕ ਸਥਾਨਾਂ ਤੇ ਹੈ, ਜਿੱਥੇ ਵੀ ਤੁਸੀਂ ਰੱਬ ਨੇ ਯਾਦ ਕਰਦੇ ਹੋ, ਪਰਮਾਤਮਾ ਨੂੰ ਯਾਦ ਕਰਦੇ ਹੋ, ਅੱਲਾ ਵਾਹਿਗੁਰੂ ਨੂੰ ਯਾਦ ਕਰਦੇ ਹੋ, ਉਹ ਜਗ੍ਹਾ ਵਧੀਆ ਹੀ ਵਧੀਆ ਹੈ। ਜਿਵੇਂ ਮੈਂ ਕਿਹਾ ਸੀ, ਆਲ ਇਜ਼ ਸੋਲੀ ਵੀ ਹੈ ਡਿਵੋਸ਼ਨ ਨੀ, ਜਿੱਥੇ ਸਾਡਾ ਸਿਰ ਝੁਕ ਜਾਂਦਾ ਹੈ, ਗੋਡੇ ਝੁਕ ਜਾਂਦੇ ਨੇ। ਕਦੋਂ ਕਰਨੀ ਹੈ ਪ੍ਰੇਅਰ? ਤਾਂ ਭਾਈ ਸਾਹਿਬ ਹਰ ਸਮੇਂ ਹੀ ਵਧੀਆ ਹੈ, ਪਰ ਜੇ ਸਵੇਰੇ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਜਾਂ ਰਾਤ ਨੂੰ ਸੌਣ ਤੋਂ ਪਹਿਲਾਂ ਬੈਠ ਕੇ 2 ਮਿੰਟ, 4 ਮਿੰਟ, 10 ਮਿੰਟ ਪਰਮਾਤਮਾ ਨਾਲ ਗੱਲਬਾਤ ਕਰੀਏ, ਆਪਣੀਆਂ ਗਲਤੀਆਂ ਨੂੰ ਮੰਨੀਏ ਤੇ ਆਉਣ ਵਾਲੇ ਸਮੇਂ ਲਈ ਉਹਦੇ ਕੋਲੋਂ ਰਹਿਮਤ ਦੀ ਅਰਜੋਈ ਕਰੀਏ, ਤਾਂ ਉਹ ਪ੍ਰੇਅਰ ਵਧੀਆ। ਅਦਰਵਾਈਜ਼ ਕਿਸੇ ਟਾਈਮ ਵੀ ਤੁਸੀਂ ਪਰਮਾਤਮਾ ਨਾਲ ਅਰਦਾਸ ਕਰ ਸਕਦੇ ਹੋ। ਹੁਣ ਕਿਸ ਚੀਜ਼ ਦੀ ਕਰਨੀ ਹੈ ਅਰਦਾਸ? ਬਾਹਲੀ ਦੁਨੀਆ ਜਿਹੜੀ ਪ੍ਰੇਅਰ ਹੈ, ਪ੍ਰਾਰਥਨਾ ਹੈ ਨਾ, ਉਹਦੇ ਵਿੱਚ ਅਣਜਾਣੇ ਹੁੰਦੇ ਨੇ, ਬੰਦੇ ਨੂੰ ਨੌਲੇਜ ਨਹੀਂ ਹੁੰਦੀ। ਅਸੀਂ ਚਾਹੁੰਦੇ ਜੋ ਸਾਡਾ ਮਨ ਕਹਿੰਦਾ ਨਾ ਉਹੀ ਪੂਰੀ ਕਰ ਦਿਓ। ਪਰ ਮੈਂ ਇਹ ਗੱਲ ਕਹਿਣਾ ਵੀ ਕਿਉਂਕਿ ਸਾਨੂੰ ਨੌਲੇਜ ਨਹੀਂ ਹੁੰਦੀ, ਇਸ ਕਰਕੇ ਅਸੀਂ ਕਈ ਵਾਰੀ ਅਜਿਹੀਆਂ ਅਰਦਾਸਾਂ ਕਰ ਲੈਂਦੇ ਹਾਂ, ਮਜਬੂਰ ਕਰ ਦਿੰਦੇ। ਬੱਚਾ ਹੁੰਦਾ ਨਾ, ਉਹ ਡੈਡੀ ਨੂੰ ਕਹਿੰਦਾ, ਪਾਪੇ ਨੂੰ, ਪਾਪਾ ਮੈਂ ਤਾਂ ਟੁੰਮ ਕੀ ਕਹਿੰਦੇ ਨੇ, ਉਹ ਜਿਹੜੀ ਕਾਠੀ ਜੀ ਮਾਰੀ ਹੁੰਦੀ ਹੈ, ਨੈਕੀ ਦੇ ਸ਼ੂਜ਼ ਲੈਣੇ ਆ, ਨੈਕੀ ਦੇ ਸ਼ੂਜ਼ ਲੈਣੇ, ਨੈਕੀ ਦੇ ਸ਼ੂਜ਼ ਲੈਣੇ ਆ, ਮੈਂ ਤਾਂ ਚੌਕਲੇਟ ਖਾਣੀ ਆ, ਮੈਂ ਤਾਂ ਚੌਕਲੇਟ। ਉਹ ਮਜਬੂਰ ਕਰੀਏ, ਪਾਪਾ ਕਹਿੰਦਾ, ਜੇ ਮਾਂ ਕਹਿੰਦੀ ਹੈ ਚੱਲ ਰੋਈ ਜਾਂਦਾ ਜੀ, ਚੱਲ ਲੈ ਦਿਓ ਚੌਕਲੇਟ, ਮੁੜ ਕੇ ਹੁੰਦੀ ਹੈ ਬਿਮਾਰੀ, ਉਹਨੂੰ ਮਲੇਰੀਆ ਦੀ, ਬੁਖਾਰ ਹੋਰ ਵੱਧ ਜਾਂਦਾ। ਸੋ ਸਾਨੂੰ ਉਹ ਅਰਦਾਸ ਕਰਨੀ ਚਾਹੀਦੀ ਹੈ ਜਿਹਦਾ ਸਾਨੂੰ ਇਸ ਦੁਨੀਆਂ ਦੇ ਅੰਦਰ ਵੀ ਫਾਇਦਾ ਹੋਵੇ ਤੇ ਮਰਨ ਤੋਂ ਬਾਅਦ ਵੀ ਫਾਇਦਾ ਹੋਵੇ, ਕਿਉਂਕਿ ਸਾਨੂੰ ਨੌਲੇਜ ਨਹੀਂ। ਇਸ ਕਰਕੇ ਯਾਦ ਰੱਖੋ, ਤੇਰੀ ਚਾਹੀ ਮੇਹ ਪ੍ਰਭੂ ਹੈ ਮੇਰਾ ਕਲਿਆਣ। ਪਰਮਾਤਮਾ ਦੇ ਛੱਡੋ ਕਿ ਤੂੰ ਜੋ ਚਾਹੁੰਦਾ। ਆਪਾਂ ਕਹਿੰਦੇ ਸਾਡੀ ਕੁੜੀ ਦਾ ਵਿਆਹ ਹੋ ਜਾਂਦੀ, ਸਾਡੇ ਮੁੰਡਾ ਨਹੀਂ ਹੁੰਦਾ, ਸਾਡੇ ਪੋਤਾ ਨਹੀਂ ਹੁੰਦਾ, ਪੋਤੀ ਨਹੀਂ ਹੁੰਦੀ। ਜੇ ਕਦੇ ਪਰਮਾਤਮਾ ਨੇ ਗੱਲ ਮੰਨ ਲਈ, ਹੋ ਸਕਦਾ ਅੰਨਾ ਹੋਵੇ, ਲੰਗੜਾ ਹੋਵੇ, ਲੂਲਾ ਹੋਵੇ, ਫਿਰ ਕੀ ਕਰਾਂਗੇ? ਸਾਰੀ ਜ਼ਿੰਦਗੀ ਕਰਾਂਗੇ? ਤੇ ਹੋ ਸਕਦਾ ਉਹ ਜਦੋਂ ਵੱਡਾ ਹੋ ਜਾਏ ਤੇ ਬਾਪੂ ਦੇ ਕੰਨ ਫੜ ਕੇ ਘਰੋਂ ਮਾਰੇ, ਬਾਹਰ ਠੁੱਡੇ ਮਾਰ ਕੇ, ਤੇ ਫਿਰ ਅਸੀਂ ਸੋਚਾਂ ਅਸੀਂ ਤਾਂ ਰੱਬ ਤੋਂ ਮੰਗ ਮੰਗ ਕੇ ਲਿਆ ਸੀ। ਸੋ ਸਾਨੂੰ ਪਤਾ ਨਹੀਂ ਇਹਦਾ ਕੀ ਰਿਜ਼ਲਟ ਨਿਕਲਣਾ। ਇਸ ਕਰਕੇ ਰੱਬ ਤੇ ਹੀ ਛੱਡੋ। ਤੇਰੀ ਚਾਹੀ ਨੇ ਪ੍ਰਭੂ ਹੈ ਮੇਰਾ ਕਲਿਆਣ, ਮੇਰੀ ਚਾਹੀ ਮਤ ਕਰੋ ਮੈਂ ਮੂਰਖ ਨਦਾਨ। ਸਾਰੀ ਜ਼ਿੰਦਗੀ ਚ ਅਸੀਂ ਦੇਖਦੇ ਹੀ ਆ, ਪਹਿਲਾਂ ਘਰਦੇ ਹੁੰਦੇ ਨੇ ਸਾਡੇ ਮੁੰਡੇ ਦਾ ਵਿਆਹ ਨਹੀਂ ਹੁੰਦਾ, ਵਿਆਹ ਨਹੀਂ ਹੁੰਦਾ, ਕੁੜੀ ਦਾ ਵਿਆਹ ਨਹੀਂ ਹੁੰਦਾ। ਜਦੋਂ ਵਿਆਹ ਹੋ ਜਾਂਦਾ ਕੁੜੀ ਦਾ ਡਾਈਵੋਰਸ ਜਾਂ ਦੋ ਨਿਆਣੇ ਰਹਿਣਾ ਔਖਾ ਹੋ ਜਾਂਦਾ, ਮੁੰਡੇ ਦਾ ਵਿਆਹ ਹੋ ਜਾਂਦਾ, ਮੁੰਡਾ ਘਰ ਵਾਲੀ ਦੇ ਮਗਰ ਲਾ ਕੇ, ਸੋਰੀ ਘਰ ਵਾਲੀ ਨੂੰ, ਦੋਨੇ ਚਲੋ ਰਲ ਮਿਲ ਕੇ ਬਾਪੂ ਨੂੰ ਬਿਰਧ ਆਸ਼ਰਮ ਛੱਡੇ ਆਉਂਦੇ ਨੇ। ਮੇਰੇ ਕੋਲ ਅਜਿਹੀਆਂ ਐਗਜ਼ਾਮਪਲਾਂ ਨੇ, ਘਰ ਦੇ ਵਿੱਚ ਐਗਜ਼ਾਮਪਲਾਂ ਨੇ। ਸੋ ਇਸ ਕਰਕੇ ਮੰਗਣ ਤੋਂ ਪਹਿਲਾਂ ਜਿਹੜੀ ਚੀਜ਼ ਦਾ ਸਾਨੂੰ ਗਿਆਨ ਹੀ ਨਾ, ਉਹ ਪਰਮਾਤਮਾ ਦੇ ਛੱਡ ਦਿਓ ਕਿ ਜਿਹੜੀ ਚੀਜ਼ ਤੈਨੂੰ ਵਧੀਆ ਉਹੀ ਮੇਰੇ ਲਈ ਕਰੀ। ਕਿਉਂਕਿ ਅਸੀਂ ਜਦੋਂ ਨੱਕ ਰਗੜ ਰਗੜ ਕੇ ਉਹਦੇ ਅੱਗੇ ਫਰਿਆਦ ਕਰਦੇ ਹਾਂ, ਤਾਂ ਕਈ ਵਾਰੀ ਸਾਡੀ ਜਦੋਂ ਡਿਮਾਂਡ ਪੂਰੀ ਹੋ ਜਾਂਦੀ ਹੈ ਨਾ, ਤਾਂ ਉਹਦੇ ਜਿਹੜੇ ਰਿਜ਼ਲਟਸ ਨੇ ਕਈ ਵਾਰ ਇੰਨੇ ਜ਼ਿਆਦਾ ਖਤਰਨਾਕ ਨਿਕਲੇ ਹੁੰਦੇ ਨੇ ਕਿ ਸਾਨੂੰ ਫਿਰ ਪਛਤਾਵਾ ਹੁੰਦਾ ਕਿ ਮੈਂ ਤਾਂ ਆਹ ਕਿਉਂ ਮੰਗੀ, ਕਿਉਂਕਿ ਸਾਨੂੰ ਨੌਲੇਜ ਨਹੀਂ। ਇਸੇ ਕਰਕੇ ਕਿਹਾ, ਤੇਰੀ ਚਾਹੀ ਮੇ ਪ੍ਰਭੂ ਹੈ ਮੇਰਾ ਕਲਿਆਣ, ਮੇਰੀ ਚਾਹੀ ਮਤ ਕਰੋ ਮੈਂ ਮੂਰਖ ਨਾਦਾਨ। ਮੈਂ ਤਾਂ IPS ਅਫਸਰ ਬਣਨਾ, IAS ਅਫਸਰ ਬਣਨਾ, ਮੇਰੇ ਮੁੰਡੇ ਨੂੰ ਬਣਾ ਦਿਓ, ਉਹ ਬਣਾ ਦਿਓ, ਉਹ ਬਣਾ ਦਿਓ। ਮੁੰਡਾ ਰੱਬ ਦੀ ਭਗਤੀ ਕਰਦਾ, ਕਈ ਵਾਰੀ ਉਹ ਭਗਤੀ ਕਰਦਾ, ਉਹ ਤਰ ਜਾਂਦਾ, ਪਿਓ ਨੇ IAS IPS ਅਫਸਰ ਬਣ ਕੇ ਪੈਸੇ ਦੇ ਪੈਸੇ ਕਮਾਏ ਹੁੰਦੇ, ਕੋਠੀਆਂ ਮਕਾਈਆਂ ਹੁੰਦੀਆਂ, ਜਦੋਂ ਰਿਟਾਇਰ ਹੋ ਜਾਂਦਾ ਕੋਈ ਪੁਲਿਸ ਦਾ ਛਾਪਾ ਪੈ ਜਾਂਦਾ, IB ਦਾ ਛਾਪਾ ਪੈ ਜਾਂਦਾ, ਸਾਰੀ ਜ਼ਿੰਦਗੀ ਜੇਲ੍ਹ ਸੜਦਾ, ਲੱਗਦਾ ਮੈਂ ਕੀ ਕਮਾਇਆ ਤਾਂ, ਜਾਂ ਔਲਾਦ ਗੰਦੀ ਨਿਕਲ ਗਈ ਸਾਰੇ ਪੈਸੇ, ਉਹ ਪੈਸੇ ਕੀ ਕੰਮ ਆਏ। ਸੋ ਇਸ ਕਰਕੇ ਪਰਮਾਤਮਾ ਕੋਲੋਂ ਹਮੇਸ਼ਾ ਸਾਨੂੰ ਪਰਮਾਤਮਾ ਹੀ ਮੰਗਣਾ ਚਾਹੀਦਾ। ਜੇ ਕਰੇ ਭਾਈ ਸਾਹਿਬ ਸਾਡੇ ਕਾਰਪੈਂਟਰ ਆ ਜੇ, ਤਰਖਾਣ ਆ ਜੇ, ਤੇ ਸਾਨੂੰ ਕਹਿ ਗਈ ਕੁਰਸੀ ਦੀ ਲੋੜ ਜਾਂ ਅਲਮਾਰੀ ਬਣਾਉਣੀ ਹੈ, ਸਾਨੂੰ ਕਦੇ ਪ੍ਰੋਬਲਮ ਆਊਗੀ? ਤਰਖਾਣ ਘਰੇ ਬੈਠਾ, ਉਹਨੂੰ ਲੱਕੜ ਲਿਆ ਕੇ ਦਿਓ, ਮੇਖਾਂ ਜਿਹੀਆਂ ਠੋਕ ਕੇ ਉਹਨੂੰ ਉਹਦੀ ਬਣਾ ਦੇਣੀ ਹੈ। ਸੋ ਇਸੇ ਤਰ੍ਹਾਂ ਹੀ ਜੇ ਅਸੀਂ ਰੱਬ ਨਾਲ ਹੀ ਆੜੀ ਪਾ ਲਈ, ਰੱਬ ਨੂੰ ਹੀ ਆਪਣੇ ਰੱਬ ਨਾਲ ਹੀ ਦੋਸਤੀ ਪਾ ਲਈ, ਰੱਬ ਨੂੰ ਅਸੀਂ ਧਿਆਨ ਤੇ ਆ ਕੇ ਬਸ ਕੀਤਾ, ਫਿਰ ਸਾਨੂੰ ਕਿਹੜੀ ਚੀਜ਼ ਦੀ ਕਮੀ ਰਹੂਗੀ? ਸੋ ਹਮੇਸ਼ਾ ਰੱਬ ਕੋਲੋਂ ਰੱਬ ਮੰਗੋ। ਇੱਕ ਐਗਜ਼ਾਮਪਲ ਲੈ ਲਓ, ਕਿਸੇ ਦੇਸ਼ ਦਾ ਰਾਜਾ ਕਿਸੇ ਘੁੰਮਣ ਦੇ ਲਈ ਬਾਹਰ ਚਲਿਆ ਗਿਆ, ਉੱਥੇ ਜਾ ਕੇ ਘੁੰਮਿਆ ਫਿਰਿਆ, ਤੇ ਉਹਦੀਆਂ 4-5-6 ਰਾਣੀਆਂ ਸੀ, ਅੱਗੇ ਤਾਂ ਕਿੰਨੀਆਂ ਸੌਆਂ ਚ ਹੁੰਦੀਆਂ, ਚਲੋ ਮੈਂ ਤਾਂ ਸਮਝਾਉਣ ਦੇ ਲਈ ਗੱਲ ਕੀਤੀ, 4-5 ਉਹਦੀਆਂ ਵਾਈਫ ਸੀਗੀਆਂ। ਉਹਨਾਂ ਨੇ ਰਾਜੇ ਨੇ 4-5 ਵਾਈਫ ਨੂੰ ਕਿਹਾ ਵੀ ਮੈਂ ਹੁਣ ਅਗਲੇ ਹਫ਼ਤੇ ਮੁੜ ਆਉਣਾ, ਤੁਸੀਂ ਦੱਸੋ ਤੁਹਾਡੇ ਲਈ ਮੈਂ ਕੀ ਲੈ ਕੇ ਆ, ਮੈਂ ਇਸ ਦੇਸ਼ ਦੇ ਵਿੱਚੋਂ ਦੂਜੇ ਦੇਸ਼ ਗਿਆ ਸੀ। ਕਿਸੇ ਨੇ ਕਿਹਾ, ਲੇਡੀ ਨੇ ਫਟਾਫਟ ਸੁਨੇਹਾ ਭੇਜਤਾ, ਜੀ ਮੇਰੇ ਲਈ ਤਾਂ ਆਹ ਸੂਟ ਲਿਆਈਓ, ਮੇਰੇ ਲਈ ਆਹ ਸਾੜੀ ਲਿਆਈਓ, ਅੱਜ ਕੱਲ੍ਹ ਆਹ ਫੈਸ਼ਨ ਚੱਲਿਆ, ਉਹ ਫੈਸ਼ਨ ਚੱਲਿਆ। ਕਿਸੇ ਨੇ ਕਿਹਾ, ਮੇਰੇ ਲਈ ਵਧੀਆ ਜੁੱਤੀਆਂ ਲਿਆਓ, ਜੁੱਤੀਆਂ ਬੜੀਆਂ ਮਸ਼ਹੂਰ ਨੇ ਪਾਉਣ ਦੇ ਲਈ, ਮਾਰਨ ਦੇ ਲਈ ਨਹੀਂ, ਕਿਸੇ ਨੇ ਕਿਹਾ ਹੋਣਾ ਵੀ ਜੁੱਤੀਆਂ ਲਿਆਓ। ਕੋਈ ਕਹਿੰਦਾ ਮੈਨੂੰ ਵਧੀਆ ਵਧੀਆ ਪਰਫਿਊਮ ਲਿਆ ਕੇ ਦਈਓ, ਕੋਈ ਕਹਿੰਦਾ ਮੈਨੂੰ ਵਧੀਆ ਜੁਐਲਰੀ ਲਿਆ ਕੇ ਦਈਓ। ਉਹ ਲਿਸਟ ਭੇਜਤੀ, ਤੇ ਉਹਨਾਂ ਚ ਇੱਕ ਰਾਣੀ ਸੀਗੀ, ਉਹ ਕਹਿੰਦੀ ਮੈਨੂੰ ਤਾਂ ਪਤੀ ਦੇ ਕੁਛ ਨਹੀਂ ਚਾਹੀਦਾ, ਬਸ ਤੁਸੀਂ ਆ ਜਾਓ, ਮੈਨੂੰ ਤਾਂ ਤੁਸੀਂ ਚਾਹੀਦੇ ਹੋ। ਰਾਜਾ ਆ ਗਿਆ, ਰਾਜਾ ਸਿਆਣਾ ਸੀ, ਜਦੋਂ ਆਇਆ ਅਟੈਚੀ ਖੋਲੇ, ਸਾਰੀਆਂ ਆਪਣੀਆਂ ਵਾਈਫ ਨੂੰ ਬੁਲਾ ਲਿਆ, ਉਹ ਕਹਿੰਦੀ ਹਾਂ ਭਾਗਵਾਨ ਨੇ ਤੂੰ ਕੀ ਮੰਗਿਆ ਸੀ? ਕਹਿੰਦੀ ਮੈਂ ਕੱਪੜੇ ਮੰਗੇ। ਕਹਿੰਦਾ ਆ ਲੈ ਇੱਕ ਅਟੈਚੀ ਤੇਰਾ ਪੂਰਾ ਭਰ ਕੇ ਲਿਆ ਸੂਟਾਂ ਦਾ। ਹਾਂ ਦੂਜੀ ਨੂੰ ਕਹਿੰਦੇ ਤੈਨੂੰ ਕੀ ਕਹਿੰਦਾ? ਕਹਿੰਦੇ ਮੈਂ ਤਾਂ ਗਹਿਣੇ ਮੰਗੇ ਸੀ ਉੱਥੇ, ਜਿਹੜੀ ਹੀਰੇ ਬੜੇ ਮਹਿੰਗੇ ਹੁੰਦੇ। ਕਹਿੰਦਾ ਅੱਲਾ ਹੀਰੇ ਪਤਾ, ਇੰਨੇ ਹਾਰ ਲਿਆ। ਤੀਜੀ ਨੂੰ ਪੁੱਛਿਆ ਤੂੰ ਕੀ ਮੰਗਾ? ਤੂੰ ਪਰਫਿਊਮ ਮੰਗਾ ਸੀ? ਉਹਨੇ ਪਰਫਿਊਮ ਦਾ ਫੜਾਤਾ ਅਟੈਚੀ। ਚੌਥੀ ਨੂੰ ਪੁੱਛਿਆ ਕੀ ਕਹਿੰਦਾ? ਜੁੱਤੀਆਂ ਚਾਹੀਦੀਆਂ? ਉਹਨੇ ਜੁੱਤੀਆਂ ਦਾ ਫੜਾਤਾ। ਜਦੋਂ ਫੜ ਕੇ ਦੇਖ ਕੇ ਖੋਲ ਕੇ ਖੁਸ਼ ਹੋ ਗਈ, ਜਿਹੜੀ 5ਵੀਂ ਜਨਾਨੀ ਸੀ ਕੁਛ ਨਹੀਂ ਮੰਗਿਆ ਸੀ, ਉਹਨੂੰ ਕਹਿੰਦਾ ਉੱਠ ਭਾਗਵਾਨ ਨੇ, ਅੱਜ ਤੋਂ ਮੈਂ ਤੇਰੇ ਨਾਲ ਹੀ ਰਿਹਾ ਕਰੂੰਗਾ। ਉਹ ਜਨਾਨੀਆਂ ਕਹਿੰਦੇ ਆਹ ਕੀ ਗੱਲ ਫਿਰ? ਉਹ ਕਹਿੰਦਾ ਤੁਹਾਨੂੰ ਜਿਹੜੀਆਂ ਚੀਜ਼ਾਂ ਚਾਹੀਦੀਆਂ ਮੈਂ ਉਹ ਦੇਤੀਆਂ, ਇਹਨੂੰ ਮੈਂ ਚਾਹੀਦਾ ਸੀ, ਹੁਣ ਮੈਂ ਇਹਦੇ ਨਾਲ ਹੀ ਰਿਹਾ ਕਰੂੰਗਾ। ਸੋ ਹਮੇਸ਼ਾ ਕੋਸ਼ਿਸ਼ ਕਰੋ ਕਿ ਪਰਮਾਤਮਾ ਕੋਲੋਂ ਪਰਮਾਤਮਾ ਹੀ ਮੰਗੋ, ਕਿਉਂਕਿ ਬਿਨ ਬੋਲੇ ਸਭ ਕੁਛ ਜਾਣਦਾ ਕਿਸ ਆਗੇ ਕੀਜੀ ਅਰਦਾਸ। ਪਰਮਾਤਮਾ ਜੇ ਦੇਣ ਦੀ ਸ਼ਕਤੀ ਰੱਖਦਾ ਨਾ, ਉਹ ਜਾਣਨ ਦੀ ਸ਼ਕਤੀ ਵੀ ਰੱਖਦਾ ਕਿ ਸਾਨੂੰ ਕਿਹੜੇ ਚੀਜ਼ ਦੀ ਜ਼ਰੂਰਤ ਹੈ, ਉਹ ਟਾਈਮ ਤੇ ਡੈਫੀਨੇਟ ਦਿਓ। ਸਾਡਾ ਕੰਮ ਤਾਂ ਮੈਡੀਟੇਸ਼ਨ ਕਰਨਾ ਹੈ, ਜੋ ਕੁਛ ਚੰਗਾ ਸਮਝੂਗਾ ਉਹ ਦੇਊਗਾ ਹਮੇਸ਼ਾ ਹੀ ਤੁਹਾਡੇ ਤੇ। ਜੇ ਪਰਮਾਤਮਾ ਬਸ ਚ ਆ ਜੇ ਨਾ, ਪਰਮਾਤਮਾ ਦੀ ਸੱਚੇ ਦਿਲੋਂ ਅਸੀਂ ਭਗਤੀ ਕਰਦੇ ਹਾਂ ਵਿਦਾਊਟ ਐਨੀ ਡਿਮਾਂਡ, ਤੁਹਾਨੂੰ ਤੁਸੀਂ ਤਾਂ ਮਾਲੋ ਮਾਲ ਹੋ ਜਾਓਗੇ, ਕੋਈ ਚੀਜ਼ ਦੀ ਕਮੀ ਨਹੀਂ ਰਹੂਗੀ। ਰਹਿਮਤ ਕਬ ਔਰ ਕਿਸ ਪਰ ਹੋ ਜਾਏ, ਪਰਮਾਤਮਾ ਦੀ ਰਹਿਮਤ ਰਹਿਮਤ ਕਬ ਔਰ ਕਿਸ ਪਰ ਹੋ ਜਾਏ, ਇਸਕਾ ਕੋਈ ਅੰਦਾਜ਼ਾ ਨਹੀਂ ਹੋਤਾ, ਸਾਨੂੰ ਪਤਾ ਨਹੀਂ ਲੱਗਦਾ। ਰਹਿਮਤ ਕਬ ਔਰ ਕਿਸ ਪਰ ਹੋ ਜਾਏ, ਇਸਕਾ ਕੋਈ ਅੰਦਾਜ਼ਾ ਨਹੀਂ ਹੋਤਾ। ਯੇ ਤੋ ਰੱਬ ਕਾ ਘਰ ਹੈ, ਇਸਕਾ ਕੋਈ ਦਰਵਾਜ਼ਾ ਨਹੀਂ ਹੋਤਾ। ਪਤਾ ਨਹੀਂ ਕਿੱਥੋਂ ਆ ਕੇ ਸਾਡੀ ਮਦਦ ਹੋ ਜਾਣੀ ਹੈ। साहिब के दरबार ने कमी किसी की नहीं, परमात्मा के घर विच कोई घाट नहीं। देरी तो हो सकती है पर ना नहीं हुंदी। कि असी जिहड़ी अरदास करनी है वह अपने लिए करनी है कि लोगों के लिए भी असी अरदास कर सकते हैं। बिल्कुल ठीक नट शैल च, क्योंकि टाइम नूं भी ख्याल रखना है, हमेशा जिहड़ी फरियाद है वह सारिया की भलाई दे लई करी देना चाहिए है। नानक नाम चढ़दी कला तेरे पाने सरबत दा भला। जदों तुसी सारे लोगों का फायदा मंगोगे उहदे विच तुसी वी तां विच शामिल हो आटोमैटिकली हो जाऊगा। जदों तुसी सारिया का मंगते हो तो रब भी खुश हुंदा भी यह सैल्फिश नहीं है तो सारा का फायदा करता, वह तुहानू तुहाडियां झोलियां जरूर भरेगा। सो इस करके कोशिश करो कि जदों भी कोई चंगी चीज मंगनी है जां परमात्मा मंगे सरबत दा भला कि सच्चे पातशाह सारिया की मत पुठी है पर है तो तेरे से सारे जीव। सो इस करके तू ही जो चंगा समझदा सारिया की भलाई कर। आ दुनिया के लड़ाई झगड़े होने, रूस का यूक्रेन ना पंगा पिया हुआ, ईरान इराक का रौला, अमेरिका ने टर्फ किराए वधा ते चीन उधरों करी जांदा, भारत की पाकिस्तान लड़ाई चली जाती है, उत्थी जगह रहनी है। तो सब परमात्मा ने बंदे बनाए, साडी सोच गंदी होगी जे असी सारे जने परमात्मा दे अगे अल्लाह दे अगे वाहिगुरु दे अगे खुदा दे अगे फरियाद करिए कि असी बेवकूफ लोग हां, साडे ते कृपा कर प्यार मुहब्बत बन। जे प्यार मुहब्बत झगड़े हुंदे नहीं जमीना जायदादां दे पावरां दे। सो पावर जिहड़ी है ना कबूल केड़ी हुंदी है ते केड़ी नहीं हुंदी, इहदा इक सिंपल फार्मूला है। खुदा कबूल करता है हर दुआ, हर रिक्वेस्ट, हर जिहड़ी बेनती है, प्रेयर है, कबूल हुंदी है परमात्मा दे घर दे विच। खुदा कबूल करता है हर दुआ जो दिल से निकलती है। खुदा करता है हर दुआ, खुदा कबूल करता है हर दुआ जो दिल से निकलती है। पर मुश्किल तो ये है, पर मुश्किल तो ये है कि जे बड़ी मुश्किल से निकलती है। सच्चे दिलों असी बहुत घट कर दें, उपरों उपरों ड्रामा करी जाने, उपरों का हाथ जोड़िए, बाहरों अख चोरी अख ना देखने भी सूट केड़े डिजाइन वधिया कित्थों लाया, कौन आ गया, किवें चलेगा, किने किन्ना चढ़ावा चढ़ाया, वह फिर अरदास उस टाइम जिहड़ी खड़े होकर करदे आ वह फिर पूरी नहीं हुंदी। असी सारे ही जानदे आ कि वी आर सैल्फिश बाय नेचर, कम कढ़िया नहीं, तू कौन मैं कौन। ਜਦੋਂ ਸਾਡਾ ਪਰਮਾਤਮਾ ਪੂਰੀ ਗੱਲ ਕਰਦਾ ਹੁੰਦਾ ਫਿਰ ਅਸੀਂ ਭੁੱਲ ਜਾਂਦੇ ਹਾਂ। ਹੁਣ ਪਰਮਾਤਮਾ ਫਿਰ ਕਹਿੰਦਾ ਸਾਡੀ ਮਿਹਨਤ ਕੀਤੀ ਸੀ, ਅਸੀਂ ਕਹਿੰਦੇ ਸ਼ਿਕੂ ਦੀ ਮਿਹਨਤ ਕੀਤੀ ਸੀ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਬੰਦੇ ਦੇ ਪੁੱਤ ਬਣ ਕੇ ਹਮੇਸ਼ਾ ਜਦੋਂ ਕੋਈ ਚੰਗਾ ਕੰਮ ਹੋਵੇ ਨਾ ਤਾਂ ਉਦੋਂ ਤੁਸੀਂ ਰੱਬ ਦਾ ਸ਼ੁਕਰ ਕਰੋ। ਸੁੱਖ ਵੇਲੇ ਜਿਹੜੇ ਹੈ ਨਾ ਸ਼ੁਕਰਾਨਾ ਕਰਨਾ ਚਾਹੀਦਾ ਵੀ ਜੇ ਕੋਈ ਚੰਗੀ ਖੁਸ਼ੀ ਦੀ ਖਬਰ ਆ ਗਈ, ਜੇ ਬਿਪਤਾ ਆ ਗਈ, ਕੋਈ ਮਾੜਾ ਕੰਮ ਹੋ ਗਿਆ, ਕੋਈ ਸੰਕਟ ਆ ਗਿਆ, ਤਾਂ ਉਸ ਵੇਲੇ ਪਰਮਾਤਮਾ ਦੇ ਅੱਗੇ ਅਰਦਾਸ ਕਰੋ ਕਿ ਮੇਥੋਂ ਗਲਤੀ ਹੋ ਗਈ, ਮੈਨੂੰ ਬਖਸ਼ ਦੇ, ਬਖਸ਼ ਦੇ, ਬਖਸ਼ ਦੇ। ਤੇ ਹਰ ਸਮੇਂ ਜਿਹੜੇ ਆਪਾਂ ਅਮਿਤਾਭ ਬੱਚਨ ਦੇ ਭਾਗਵਾਨ ਦੇਖਦੇ ਹਾਂ, ਡਰਾਮੇ ਦੇਖਦੇ ਹਾਂ, ਕਦੇ ਗੁਰਦਾਸ ਮਾਨ ਨੂੰ ਸੁਣਦੇ ਹਾਂ, ਕਦੇ ਭਗਵੰਤ ਮਾਨ ਦੀ ਸਪੀਚ ਸੁਣਦੇ ਹਾਂ, ਕਦੇ ਮੋਦੀ ਦੀ ਸੁਣਦੇ ਹਾਂ, ਉਹਦੀ ਥਾਂ ਤੇ ਮੈਂ ਨਹੀਂ ਕਹਿੰਦਾ ਵੀ ਤੁਸੀਂ ਬ੍ਰਹਮਚਾਰੀ ਬਣ ਜਾਓ ਜਾਂ ਬਿਲਕੁਲ ਸੰਨਿਆਸ ਲੈ ਲਓ, ਘੱਟੋ ਘੱਟ ਟਾਈਮ ਕੱਢ ਕੇ ਭਜਨ ਸਿਮਰਨ ਵੀ ਕਰਿਆ ਕਰੋ। ਸੋ ਸੁੱਖ ਵੇਲੇ ਸ਼ੁਕਰਾਨਾ, ਦੁੱਖ ਵੇਲੇ ਅਰਦਾਸ ਤੇ ਹਰ ਵੇਲੇ ਭਜਨ ਸਿਮਰਨ। ਪਰ ਸਾਡੀ ਹਕੀਕਤ ਕੀ ਹੈ, ਮੁੰਡਾ ਜੰਮ ਪਿਆ, ਹਸਪਤਾਲ ਚੋਂ ਖਬਰ ਆ ਗਈ ਭਾਈ ਸਾਹਿਬ ਦਾਦਾ ਜੀ ਤੁਹਾਡੇ ਪੋਤਾ ਹੋਇਆ, ਉਹਦੀ ਚੱਕ ਕੇ ਬਰਾੜ ਨੂੰ, ਰਾਜਧਾਨੀ ਨੂੰ, ਜਿਹੜੇ ਹਲਵਾਈ ਹੁੰਦਾ ਸਾਡੇ ਬਰਨਾਲੇ ਸਾਧੂ ਸੂਦ ਨੂੰ, ਉਹਦੀ ਰਿਕੁਐਸਟ ਕਰਦੇ ਹਾਂ ਵੀ ਆਹ 100 ਡੱਬੇ ਲੱਡੂਆਂ ਦੇ ਭੇਜ ਦੇ, ਉਹਦੀ ਘੰਟੀ ਖੜਕਾ, ਉਹਦੀ ਬਿਜ਼ੀ ਹੋ ਜਾਂਦੇ ਹਾਂ। ਹਾਂਜੀ ਮਾਸੀ ਜੀ ਮੁੰਡਾ ਹੋਇਆ, ਹਾਂਜੀ ਤਾਇਆ ਜੀ ਮੁੰਡਾ ਹੋਇਆ, ਹਾਂਜੀ ਫੁੱਫਾ ਜੀ ਮੁੰਡਾ ਹੋਇਆ, ਜਿਵੇਂ ਤੁਸੀਂ ਮੁੰਡਾ ਕੀਤਾ ਹੁੰਦਾ। ਉਹ ਰੱਬ ਦਾ ਸ਼ੁਕਰ ਕਰੋ, ਮੁੰਡਾ ਆ ਗਿਆ ਤਾਂ ਉਸ ਵੇਲੇ ਅੱਖਾਂ ਮੀਚ ਕੇ ਰੱਬ ਦਾ ਵੀ ਕਿਤੇ ਸ਼ੁਕਰ ਕਰਿਆ ਕਰੋ, ਮਠਿਆਈਆਂ ਕਿੰਨੀ ਜ਼ੋਰ ਦਿੱਤਾ। ਫਿਰ ਦੁੱਖ ਵੇਲੇ ਜੇ ਕਿਤੇ ਵਿਪਤਾ ਜੇ ਕੋਈ ਐਕਸੀਡੈਂਟ ਹੋ ਜੇ, ਕੋਈ ਚੋਰੀ ਚ ਫੜ ਜੇ, ਫਿਰ ਉਸ ਵੇਲੇ ਦੁਹਾਈਆਂ ਪਾਉਣੀਆਂ, ਰੱਬ ਨੇ ਸਾਡੇ ਨਾਲ ਪਤਾ ਨਹੀਂ ਕਿਉਂ ਮਾੜਾ ਕਰਤਾ, ਉਸ ਦਾ ਕੀਤਾ। ਤੁਸੀਂ ਕੀਤਾ ਨੀ, ਤੁਸੀਂ ਤਾਂ ਇੱਕ ਦਿਨ ਦਾ ਹਿਸਾਬ ਲਾ ਕੇ ਦੇਖੋ ਕਿੰਨਾ ਕੁਛ ਕਰਦੇ ਹੋ ਤੁਸੀਂ। ਕਿਉਂਕਿ ਦੁੱਖ ਵੇਲੇ ਅਸੀਂ ਦੁਹਾਈਆਂ ਰੱਬ ਨੂੰ ਗਾਲਾਂ ਕੱਢਦੇ ਹਾਂ, ਤੇ ਹਰ ਵੇਲੇ ਦਵਾਈਆਂ। ਉਹ ਭਜਨ ਸਿਮਰਨ ਨਹੀਂ, ਹਰ ਵੇਲੇ ਕਿਤੇ ਬਾਹਰ ਜਾਣਾ ਹੋਵੇ ਨਾ, ਮੇਰੀ ਉਹ ਬਲੱਡ ਸ਼ੂਗਰ ਵਾਲੀ ਦਵਾਈ ਪਾਤੀ, ਮੇਰੀ ਸ਼ੂਗਰ ਵਾਲੀ ਪਾਤੀ, ਮੇਰਾ ਥਰਮਾਮੀਟਰ ਲਾਤਾ, ਉਹ ਦਵਾਈਆਂ ਦਾ ਫਿਕਰ ਪਿਆ ਵਾ। ਜੇ ਦਵਾਈਆਂ ਦਾ ਫਿਕਰ ਛੱਡਣਾ ਤੇ ਸੰਕਟ ਨਾ ਹੋਣ, ਤਾਂ ਭਾਈ ਸਾਹਿਬ ਸੁੱਖ ਵੇਲੇ ਹਮੇਸ਼ਾ ਪਰਮਾਤਮਾ ਦਾ ਸ਼ੁਕਰਾਨਾ ਕਰੋ, ਭਜਨ ਸਿਮਰਨ ਕਰੋ, ਤੇ ਨਾਲ ਨਾ ਰੱਬ ਨੂੰ ਬਲੇਮ ਨਾ ਕਰੋ। ਬਲੇਮ ਦੇਣਾ ਤਾਂ ਆਪਣੇ ਆਪ ਨੂੰ ਦਿਓ। ਕਹਿੰਦੇ ਨੀ ਅਵਗੁਣ ਮੇਰੇ ਬਾਪ ਜੀ ਬਖਸ਼ੋ ਗਰੀਬ ਨਵਾਜ, ਜੋ ਮੈਂ ਪੂਤ ਕਪੂਤ ਹੂੰ ਤੋ ਪਿਤਾ ਕੋ ਲਾਜ। ਪਰਮਾਤਮਾ ਦੇ ਅੱਗੇ ਕਹੋ ਕਿ ਹੇ ਸੱਚੇ ਪਾਤਸ਼ਾਹ, ਹੇ ਪਰਮ ਪਿਤਾ ਪਰਮੇਸ਼ਰ, ਮੇਰੇ ਵਿਚ ਇੰਨੇ ਜ਼ਿਆਦਾ ਔਗਣ ਨੇ, ਦੱਸੋ ਆਪਣੇ ਵੀ ਮੈਂ ਚਿੱਟਾ ਵੀ ਖਾਨਾ, ਮੈਂ ਸ਼ਰਾਬ ਵੀ ਪੀਨਾ, ਮੈਂ ਜਨਾਨੀ ਨੂੰ ਜੁੱਤੀਆਂ ਵੀ ਮਾਰਦਾ, ਚਪੇੜਾਂ ਵੀ ਮਾਰਦਾ, ਫਲਾਣੇ ਰਿਸ਼ਤੇਦਾਰ ਨੇ ਹੇਰਾਫੇਰੀ ਵੀ ਕੀਤੀ ਆ, ਮੌਡਗੇਜ ਵੀ ਹੇਰਾਫੇਰੀ, ਟਿਊਸ਼ਨਾਂ ਪੜਾਉਣਾ, ਦਵਾਈਆਂ ਜਾਲੀ ਦਿੰਦਾ, ਜੇ ਮੈਂ MLA MP ਮਿਨਿਸਟਰ ਬਣਾਇਆ ਸੀ ਇਹਨੇ ਸੇਵਾ ਕਰਨ ਲਈ, ਮੈਂ ਰਿਸ਼ਵਤਾਂ ਵੀ ਲੈਣਾ, ਜਨਾਨੀ ਬਾਜੀ ਵੀ ਕਰਦਾ, ਮੇਰੇ ਚ ਇੰਨੇ ਔਗਣ ਨੇ। ਸੱਚੀ ਗੱਲ ਕਰੋ ਨਾ ਪਰਮਾਤਮਾ ਨਾਲ, ਅਵਗੁਣ ਮੇਰੇ ਬਾਪ ਜੀ ਬਖਸ਼ੋ ਗਰੀਬ ਨਵਾਜ, ਮੈਂ ਜੋ ਪੂਤ ਕਪੂਤ ਹੂੰ ਤੋ ਪਿਤਾ ਕੋਲ ਆਜ। ਫਿਰ ਕਹੋ ਮੇਰੇ ਜਦੋਂ ਆਪਣੀਆਂ ਚਿੱਠੀਆਂ ਲਿਸਟਾਂ ਖੋਲੋਗੇ ਨਾ ਇਮਾਨਦਾਰੀ ਨਾਲ, ਫੇਰ ਕਹੋਗੇ ਮੈਂ ਪੈਦਾ ਤਾਂ ਤੈਨੂੰ ਹੀ ਕੀਤਾ ਸੱਚੇ ਪਾਤਸ਼ਾਹ, ਮੇਥੋਂ ਗਲਤੀਆਂ ਹੋ ਗਈਆਂ, ਮੈਂ ਗਲਤ ਪੁਤਲਾ ਗਲਤੀਆਂ ਦਾ ਪੁਤਲਾ, ਤੂੰ ਮੈਨੂੰ ਬਖਸ਼ ਦੇ, ਕਿਉਂਕਿ ਮੈਂ ਪੁੱਤ ਨਹੀਂ ਬਣਿਆ ਕਪੂਤ ਬਣ ਗਿਆ, ਜੋ ਵੀ ਕੁਛ ਆ ਮੈਂ ਤੇਰਾ ਹੀ ਹਾਂ। ਅਵਗੁਣ ਕੀਏ ਤੋ ਬਹੁ ਕੀਏ, ਕਰਤ ਨਾ ਲਾਗੀ ਡਾਰ। ਦੇਖੋ ਜਦੋਂ ਕੋਈ ਚੰਗਾ ਕੰਮ ਕਰਦੇ ਆ ਉਹ ਤਾਂ ਕਹਿੰਦੇ ਸਾਰੇ ਹੀ ਦੇਖਣ, ਮੰਦਰ ਗੁਰਦੁਆਰੇ ਵਿੱਚ ਇੱਟ ਲਵਾਉਣੀ ਹੋਵੇ, 50 ਰੁਪਏ ਦਾਨ ਕਰਨੇ ਹੋਣ, ਕਦੇ ਪੂਰੀਆਂ ਦਾ ਲੰਗਰ ਲਗਾਉਣਾ ਹੋਵੇ, ਕਹਿੰਦੇ ਸਾਰੇ ਹੀ ਦੇਖਣ, ਵੱਡੀ ਫੋਟੋ ਆਵੇ। ਅਵਗੁਣ ਕੀਏ ਤੋ ਬਹੁ ਕੀਏ, ਜਦੋਂ ਬੁਰੇ ਕੰਮ ਕਰਦੇ ਨਾ ਉਦੋਂ ਕਹਿੰਦਾ ਕੋਈ ਦੇਖ ਨਾ ਲਵੇ, ਪੁੱਠੇ ਕਮਰੇ ਚ ਕਰਦੇ ਆ, ਕੋਈ ਰਿਸ਼ਵਤ ਲੈਣਾ ਕਹਿੰਦੇ ਟੇਬਲ ਦੇ ਥੱਲਿਓਂ ਦੀ ਫੜਾ ਦੇ, ਮੈਨੂੰ ਕੀ ਸੇਵਾ ਕਰੋਗੇ, ਸੇਵਾ ਦਾ ਮਤਲਬ ਹੀ ਗਲਤ ਕਰਕੇ ਰੱਖ ਦਿੰਦੇ ਆ। ਅਵਗੁਣ ਕੀਏ ਤੋ ਬਹੁ ਕੀਏ, ਕਰਤ ਨਾ ਲਾਗੀ ਡਰ। ਉਦੋਂ ਨੀ ਡਰ ਲੱਗਿਆ ਵੀ ਆਹ 10 ਸਾਲ ਦੀ ਕੁੜੀ ਆ, ਮੈਂ 70 ਸਾਲ ਦਾ ਬੁੜਾ, ਇਹਦੇ ਨਾਲ ਕੀ ਖੇ ਖਾਂਦਾ ਫਿਰਦਾ, ਆਹ ਗਰੀਬ ਬੰਦਾ ਇਹਦੇ ਘਰ ਰੋਟੀ ਨੀ ਪੱਕਦੀ, ਮੈਂ ਇਹਦੇ ਕੋਲ ਪੈਸੇ ਮੰਗੀ ਜਾਂਦਾ, ਇਹਨੇ ਟਰੱਕ ਦੇ ਉੱਤੇ ਨੰਘਾ ਕੇ ਜ਼ਹਿਰ ਜਿਹੜੀ ਹੈਗੀ ਚਿੱਟਿਆਂ ਦੇ ਨੰਘਾਈ ਹੈ ਨਾ, ਲੋਕ ਕਿੰਨੇ ਬਰਬਾਦ ਘਰ ਹੋ ਰਹੇ ਨੇ। ਉਹ ਅਵਗੁਣ ਕੀਏ ਤੋ ਬਹੁ ਕੀਏ, ਕਰਤ ਨਾ ਲਾਗੀ ਡਾਰ, ਭਾਵੇਂ ਬੰਦਾ ਬਖਸ਼ ਦੇ ਭਾਵੇਂ ਗਰਦਨ ਮਾਰ, ਕਿਉਂਕਿ ਮੈਂ ਇੰਨੇ ਬੁਰੇ ਕੰਮ ਕੀਤੇ ਨੇ, ਹੇ ਸੱਚੇ ਪਾਤਸ਼ਾਹ ਮੇਰੀ ਤਾਂ ਰਜੋਈ ਕੋਈ ਨੀ, ਗਲਤੀ ਇੰਨੇ ਕਹਿਣ ਤੇਰੀ ਮਰਜ਼ੀ ਹੈ, ਤੂੰ ਜਾਂ ਤਾਂ ਮੈਨੂੰ ਬਖਸ਼ ਦੇ ਜਾਂ ਫਿਰ ਮੈਨੂੰ ਸਜ਼ਾ ਦੇ। ਪਰ ਮੈਂ ਫਿਰ ਵੀ ਕਹਿੰਦਾ, ਫਿਰ ਕੀ ਨਾ, ਬਖਸ਼ੋ ਬਖਸ਼ੋ ਬਖਸ਼ ਦਿਓ, ਬਖਸ਼ੋ ਗਰੀਬ ਨਵਾਜ, ਪਰ ਪੈਰ ਨਾ ਛੱਡੋ ਪਰਮਾਤਮਾ ਦੇ, ਜੋ ਹੋ ਗਈਆਂ ਗਲਤੀਆਂ ਹੋ ਗਈਆਂ, ਰੋਵੋ ਪਿੱਟੋ ਅੱਖਾਂ ਸੱਚੇ ਦਿਲੋਂ ਹੋਵੋ, ਤਾਂ ਫਿਰ ਵੀ ਪਰਮਾਤਮਾ ਪਸੀ ਜਾਂਦਾ ਹੈ। ਮੈਂ ਜੋ ਪੂਤ ਕਪੂਤ ਹੂੰ ਤੋ ਪਿਤਾ ਕੋ ਲਾਜ, ਜਦੋਂ ਸੱਚੇ ਦਿਲੋਂ ਰੋਨੇ ਆ ਪਿੱਟਦੇ ਆ, ਜੇ ਮਾਂ ਬਾਪ ਤੋਂ ਗਲਤੀ ਆਪਾਂ ਗਲਤੀ ਕਰਕੇ ਨਾ, ਉਹ ਵੀ ਬਖਸ਼ ਦਿੰਦਾ, ਪੁਲਿਸ ਦੇ ਹਵਾਲੇ ਨਹੀਂ ਕਰਦਾ, ਤੇ ਇਸੇ ਤਰ੍ਹਾਂ ਜਦੋਂ ਪਰਮਾਤਮਾ ਦੇ ਅੱਗੇ ਸੱਚੇ ਦਿਲੋਂ ਆਪਾਂ ਰਜੋਈ ਕਰਦੇ ਆ, ਤਾਂ ਫਿਰ ਉਹ ਵੀ ਬਖਸ਼ ਦਿੰਦਾ। ਪਰ ਇਹਦਾ ਮਤਲਬ ਇਹ ਨਹੀਂ ਕਿ ਕਈ ਵਾਰੀ ਸਾਡੀ ਜਿਹੜੀ ਬੇਨਤੀ ਕੀਤੀ ਆ ਪੂਰੀ ਨਹੀਂ ਹੁੰਦੀ। ਜੇ ਕੰਮ ਹੀ ਪੁੱਠੇ ਕੀਤੇ ਨੇ, ਪੁੱਠੀਆਂ ਅਰਦਾਸਾਂ ਕਰੋਗੇ ਤੇ ਤੁਹਾਡੀਆਂ ਪੂਰੀਆਂ ਕੌਣ ਕਰੂਗਾ? ਪਹਿਲਾਂ ਮਰਡਰ ਕਰਤਾ, ਫਿਰ ਕਹਿੰਦੇ ਪੁਲਿਸ ਵਾਲੇ ਮੈਨੂੰ ਫੜਨਾ, ਮੇਰੀ ਸਜ਼ਾ ਘੱਟ ਹੋਵੇ, ਐਂ ਕਿਵੇਂ ਘੱਟ ਹੋਜੂਗੀ? ਉਧਰੋਂ ਚਿੱਟੇ ਨੰਘਾਇਆ, ਪੈਸੇ ਬਣਾਏ, ਉਹ ਕੋਠੀਆਂ ਪਾਲੀਆਂ, ਹੁਣ ਜੇ ਫਸ ਗਏ ਤੁਸੀਂ ਰੱਬ ਨੂੰ ਵਾਹਿਗੁਰੂ ਨੂੰ ਕਹੋ ਵੀ ਸਾਨੂੰ ਬਚਾ ਦੇ, ਜਵਾਨ ਛੇਤੀ ਹੋਜੋ, ਕਿਵੇਂ ਹੋਜੂਗੀ? ਜਦੋਂ ਅਸੀਂ ਪੁੱਠੇ ਕੰਮ ਕਰਦੇ ਹਾਂ ਰਿਜ਼ਲਟ ਤਾਂ ਇਹ ਭੁਗਤਨੇ ਪੈਣੇ, ਇਹ ਕਾਨੂੰਨੀ ਰੱਬ ਦਾ ਹੈ, ਰੱਬ ਦਾ ਇਹ ਕਾਨੂੰਨ ਹੈ, ਜਿਹੋ ਜਿਹਾ ਬੀਜੋਗੇ ਤਾਂ ਵੱਢਣਾ ਹੀ ਵੱਢਣਾ। ਅੱਗੇ ਤੋਂ ਚੰਗਾ ਬੀਜੋ ਤਾਂ ਕਿ ਅੱਗੇ ਤੋਂ ਚੰਗਾ ਫੈਲਾ ਜੇ, ਅੱਗੇ ਤੋਂ ਚੰਗਾ ਕੀ, ਜੋ ਸੱਚੇ ਦਿਲੋਂ ਰੋਵੋਗੇ ਪਿੱਟੋਗੇ ਸਭ ਪਾਤਸ਼ਾਹ ਤਾਂ ਕਰੋ, ਤੁਹਾਡੇ ਕੋਲ ਸ਼ਕਤੀ ਆਜੂਗੀ, ਤੇ ਮਾਲਕ ਸੂਲੀ ਤੋਂ ਸੂਲ ਵੀ ਕਰ ਦਿੰਦਾ। ਪਰ ਗਲਤ ਅਰਦਾਸਾਂ ਹੀ ਪੂਰੀਆਂ ਹੁੰਦੀਆਂ। ਦੇਖੋ ਲਾਈਟ ਨੋਟ ਸੁਣਾ ਰਹੇ ਹਾਂ, ਕੋਈ ਮੇਰੇ ਵਰਗਾ ਮੂਰਖ ਜਿਹਾ ਬੰਦਾ ਸੀ, ਤੁੱਕਾ ਮਾਰ ਕੇ ਐਗਜ਼ਾਮ ਦੇ ਦਿਨਾਂ ਚ ਪੜ੍ਹਨਾ ਪੁੜਨਾ ਹੈ ਨਹੀਂ, ਖੇਡ ਲਿਆ ਕੁੱਦ ਲਿਆ ਅਵਾਰਾ ਗਿਰਦੀ ਕਰ ਲਈ, ਜਦੋਂ ਐਗਜ਼ਾਮ ਹੋਇਆ ਉਹ ਐਗਜ਼ਾਮ ਦੇ ਵਿੱਚ ਇੱਕ ਸਵਾਲ ਪੁੱਛਿਆ, ਸਵਾਲ ਇਹ ਸੀਗਾ ਵੀ ਜਿਹੜੀ ਹਿੰਦੁਸਤਾਨ ਹੈ, ਭਾਰਤ ਹੈ, ਉਹਦੀ ਕੈਪੀਟਲ ਕਿਹੜੀ ਹੈ, ਭਾਰਤ ਦੀ ਕੈਪੀਟਲ ਕਿਹੜੀ ਹੈ? ਚਾਰ ਉਹਦੇ ਵਿੱਚ ਆਪਸ਼ਨ ਸੀਗੀਆਂ, ਇੱਕ ਦਿੱਲੀ ਸੀ, ਇੱਕ ਕਲਕੱਤਾ ਸੀ, ਇੱਕ ਚੰਡੀਗੜ੍ਹ ਸੀ, ਤੇ ਇੱਕ ਬਰਨਾਲਾ ਸੀ। ਉਹ ਵੱਡਾ ਸਾਡਾ ਬਰਨਾਲੇ ਦਾ ਹੀ ਸੀਗਾ, ਪੜ੍ਹਿਆ ਪੁੜਿਆ ਹੈ ਨਹੀਂ ਮੇਰੇ ਵਰਗਾ ਨਖੱਟੂ ਸੀ। ਦੇਖਿਆ ਦਿੱਲੀ, ਬੰਬੇ, ਚੰਡੀਗੜ੍ਹ, ਬਰਨਾਲਾ, ਉਹਨੇ ਬਰਨਾਲਾ ਭਰਤਾ, ਬਰਨਾਲੇ ਭਰ ਕੇ ਆ ਗਿਆ। ਜਦੋਂ ਬਾਹਰ ਆ ਕੇ ਕਿਸੇ ਨੂੰ ਪੁੱਛਣ ਲੱਗਾ, ਯਾਰ ਉਹ ਪੁੱਛਿਆ ਸੀ ਭਾਰਤ ਦੀ ਰਾਜਧਾਨੀ ਕਿਹੜੀ ਹੈ, ਤੂੰ ਕੀ ਭਰੀ? ਉਹ ਕਹਿੰਦਾ ਮੈਂ ਦਿੱਲੀ ਭਰੀ। ਉਹ ਤੂੰ ਕਿਹੜੀ ਭਰੀ? ਮੈਂ ਵੀ ਦਿੱਲੀ ਭਰੀ। ਤੂੰ ਕਿਹੜੀ ਭਰੀ? ਮੈਂ ਦਿੱਲੀ। ਉਹ ਕਹਿੰਦਾ ਯਾਰ ਮੈਂ ਤਾਂ ਬਰਨਾਲੇ ਪੜ੍ਹਦਾ ਹੁੰਦਾ, ਮੈਂ ਫੇਲ ਹੋ ਜੂੰਗਾ, ਵੀ ਪਿਓ ਛਿੱਤਰ ਮਾਰੂ ਜੇ ਫੇਲ ਹੋ ਗਿਆ। ਆ ਕੇ ਫਟਾਫਟ ਮਾਤਾ ਦੇ ਅੱਗੇ ਹੋ ਗਿਆ ਲੰਬਾ, ਕਹਿੰਦੇ ਹੇ ਸੱਚੇ ਪਾਤਸ਼ਾਹ, ਹੇ ਮਾਤਾ, ਹੇ ਪਰਮਾਤਮਾ, ਮੈਥੋਂ ਗਲਤੀ ਹੋ ਗਈ, ਮੈਨੂੰ ਮਾਫ਼ ਕਰ ਦੇ, ਤੂੰ ਕਿਸੇ ਨਾ ਕਿਸੇ ਤਰ੍ਹਾਂ ਭਾਰਤ ਦੀ ਜਿਹੜੀ ਰਾਜਧਾਨੀ ਹੈ ਬਰਨਾਲਾ ਬਣਾ ਦੇ, ਬਰਨਾਲਾ ਬਣਾ ਦੇ ਭਾਰਤੀ ਰਾਜਧਾਨੀ। ਪਿੱਛੋਂ ਕਹਿੰਦਾ ਬਾਪੂ ਫਾਦਰ ਵੀ ਇਹ ਕੀ ਕਰੀ ਜਾਂਦਾ? ਉਹ ਕਹਿੰਦਾ ਪੁੱਤਰ ਕੀ ਮਾਤਾ ਨੂੰ ਕਹੀ ਜਾਂਦਾ ਵੀ ਮਾਤਾ ਜੀ ਮੈਂ ਤੁਹਾਡਾ ਪਾਠ ਕਰਿਆ ਕਰੂੰ, ਮੈਂ ਸਵਾ ਰੁਪਏ ਦਾ ਪ੍ਰਸ਼ਾਦ ਚੜਾਊ, ਮੈਂ ਤੁਹਾਡੇ ਉੱਥੇ ਜਗਰਾਤਾ ਕਰਾਊ, ਵੀ ਭਾਰਤ ਦੀ ਰਾਜਧਾਨੀ ਬਰਨਾਲਾ ਬਣਾਉਂਦੇ, ਕੀ ਗੱਲ? ਤੂੰ ਗੱਲ ਸਮਝ ਨਹੀਂ ਲੱਗੀ? ਉਹ ਕਹਿੰਦਾ ਪਿਤਾ ਜੀ ਗੱਲ ਹੈਗੀ, ਇਹ ਸਾਨੂੰ ਸਵਾਲ ਆਇਆ ਸੀਗਾ ਵੀ ਭਾਰਤ ਦੀ ਰਾਜਧਾਨੀ ਕਿਹੜੀ ਹੈ, ਚਾਰ ਆਪਸ਼ਨ ਸੀ, ਇੱਕ ਦਿੱਲੀ ਸੀ, ਇੱਕ ਚੰਡੀਗੜ੍ਹ ਸੀ, ਇੱਕ ਬੰਬੇ ਸੀਗੀ, ਇੱਕ ਬਰਨਾਲਾ ਸੀ, ਮੈਂ ਬਰਨਾਲਾ ਭਰਿਆ ਆ। ਕਹਿੰਦਾ ਮੈਨੂੰ ਤੁਸੀਂ ਕਹਿੰਦੇ ਹੁੰਦੇ ਸੀ ਪਰਮਾਤਮਾ ਕੁਛ ਵੀ ਕਰ ਸਕਦਾ, ਸੋ ਹੁਣ ਮੈਂ ਪਰਮਾਤਮਾ ਦੇ ਅੱਗੇ ਰਜੋਈ ਕਰਦਾ ਵੀ ਤੂੰ ਮੈਂ ਤਾਂ ਗਲਤ ਕਰੀ ਆ, ਤੂੰ ਹਿੰਦੁਸਤਾਨ ਦੀ ਭਾਰਤ ਦੀ ਰਾਜਧਾਨੀ ਬਰਨਾਲਾ ਬਣਾ ਦੇ, ਤੁਹਾਡੀ ਡਿਮਾਂਡ ਪੂਰੀ ਹੋਜੂ, ਉਹਨੇ ਪਿਓ ਨੇ ਦੋ ਮਾਰੇ ਛਿੱਤਰ, ਫਿਰ ਤਾਂ ਛਿੱਤਰ ਹੀ ਖਾਓਗੇ। ਸੋ ਕਹਿਣ ਦਾ ਮੇਰਾ ਮਤਲਬ ਜਿਹੜੀਆਂ ਝੂਠੀਆਂ ਤੁਹਾਡੇ ਫਰਿਆਦਾਂ ਕੀਤੀਆਂ ਹੁੰਦੀਆਂ ਨਾ, ਉਹ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ। ਮੇਰੇ ਖਿਆਲ ਮੈਂ ਥੱਕ ਗਿਆ ਹੁਣ, ਤੇ ਤੁਸੀਂ ਸੁਣੋ ਲਾਸਟ ਗਾਣਾ, ਤੇ ਨੈਕਸਟ ਵੀਕ ਆਪਾਂ ਕਿਸੇ ਹੋਰ ਟੋਪਿਕ ਤੇ ਕਰਾਂਗੇ। ਜੇ ਕਿਸੇ ਨੂੰ ਹਰਟ ਕੀਤਾ ਉਹਦੇ ਲਈ ਸੋਰੀ ਫਾਰ ਦੈਟ। ਮੈਂ 2 ਘੰਟੇ ਲਗਾਤਾਰ ਇਸ ਟੋਪਿਕ ਤੇ ਬੋਲ ਸਕਦਾ, ਕੋਈ ਪ੍ਰੋਬਲਮ ਨਹੀਂ। ਪਰ ਤੁਸੀਂ ਪਲੀਜ਼ ਸਬਸਕ੍ਰਾਈਬ ਵੀ ਕਰ ਦਿਆ ਕਰੋ, ਸ਼ੇਅਰ ਵੀ ਕਰ ਦਿਆ ਕਰੋ। ਅੱਜ ਤੱਕ ਜਿਹੜੇ ਮੇਰੇ ਵਿਊਅਰਸ ਨੇ ਉਹ 5.5 ਲੱਖ ਹੋ ਗਏ ਨੇ, ਤੇ ਵੱਖ ਵੱਖ ਕੰਟਰੀ ਦੇ ਨੇ। ਤੁਸੀਂ ਵੀ ਕਰਿਆ ਕਰੋ, ਰਮੇਸ਼ ਜੀ, ਅਨੀਤਾ ਰਾਣੀ ਜੀ, ਤੇ ਹੋਰ ਮੈਂ ਹੁਣ ਨਾ ਭੁੱਲ ਗਿਆ ਕਿਹਨਾਂ ਦੀ ਲਿਸਟ ਚੱਲੀ ਸੀ, ਮੋਹਿਤ ਜੀ, ਮੋਹਿਤ ਗੋਇਲ ਜੀ, ਉਹ ਵੀ ਮੇਰਾ ਪ੍ਰੋਗਰਾਮ ਸੁਣ ਰਹੇ ਨੇ। ਥੈਂਕ ਯੂ ਵੈਰੀ ਮਚ। ਸੁਣੋ ਲਾਸਟ ਗਾਣਾ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
अपने प्यारों को पैसे भेजें लैम्फाई के जरिए, पैसे पहुंचे मिनटों में, वो भी आसान और महफूज तरीके से, गुड एक्सचेंज रेट के साथ। $150 भेजने पर $0 फीस। इसके अलावा अगर आप $100 से ज्यादा भेजें तो साइन अप करते वक्त रेफरल कोड E10 इस्तेमाल करें और अपनी पहली ट्रांजैक्शन पर 10% कैशबैक हासिल करें, यानी $500 भेजने पर $50 कैशबैक की सूरत में आपके अकाउंट में वापस। लैम्फाई की 10% कैशबैक ऑफर के लिए आज ही लैम्फाई की फ्री ऐप अपने फोन में डाउनलोड करें। विजिट lamfi.com फॉर टर्म्स एंड कंडीशंस।
ट्रकिंग वाले वीरो ध्यान नाल सुनो, ट्रक जिद्दां दा भी चलाउंदे हो, मैनुअल जां ऑटोमैटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी, तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप, 519-622-0660 या quicktrucklube.com। QTL, बिकॉज वी केयर।
अपनी कम्युनिटी का सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल की जी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰ ਸਾਲ ਵਾਂਗ ਇਸ ਵਰੇ ਵੀ ਓਨਟੇਰੀਓ ਸਿੱਖਣ ਗੁਰਦੁਆਰਾ ਕੌਂਸਲ ਵੱਲੋਂ ਖਾਲਸੇ ਦਾ ਸਾਜਨਾ ਦਿਵਸ ਡਾਊਨਟਾਊਨ ਟੋਰਾਂਟੋ ਵਿਖੇ ਹੋਵੇਗਾ, ਜੋ ਸਵੇਰੇ 9 ਵਜੇ CNE ਦੇ ਪ੍ਰੋਗਰਾਮ ਤੋਂ ਸ਼ੁਰੂ ਹੋ ਕੇ 1 ਵਜੇ ਨਗਰ ਕੀਰਤਨ ਸਿਟੀ ਹਾਲ ਨੂੰ ਰਵਾਨਾ ਹੋਵੇਗਾ। ਸਮੁੱਚੀ ਸਾਧ ਸੰਗਤ ਨੂੰ ਹੁੰਮ ਹੁਮਾ ਕੇ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਣ ਦੀ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ।
ਇਸ ਸਾਲ ਨਗਰ ਕੀਰਤਨ ਡਾਊਨਟਾਊਨ ਟੋਰਾਂਟੋ ਦੇ ਵਿੱਚ 27 ਅਪ੍ਰੈਲ ਨੂੰ ਹੋਣ ਜਾ ਰਹੇ ਨੇ। ਕਿਸੇ ਵੀ ਜਾਣਕਾਰੀ ਵਾਸਤੇ ਆਪਣੇ ਲਾਗਲੇ ਗੁਰਦੁਆਰਾ ਸਾਹਿਬ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ।
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350,
ਮੇਰੀ ਸੇਵਿੰਗ ਸਿਰਫ $100,
ਔਰ ਮੇਰੀ ਸੇਵਿੰਗ ਸਬਸੇ ਜ਼ਿਆਦਾ ਹੋਈ ਹੈ। ਮੈਨੇ ਸੇਵ ਕੀਏ ਹੈ $1,775।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਕੋਈ ਬਾਤ ਸਾਦਾ ਸੀ ਹੈ, ਹਮਾਰੇ ਪਾਸ 2 ਗਾੜੀਆਂ ਔਰ 1 ਘਰ ਹੈ, ਔਰ ਇਨ ਸਬ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ, ਔਰ ਯੇ ਜਾਦੂ ਕੀਆ ਹੈ ਆਲ ਸਟੇਟ।